ਕੀ ਹੈ ਸੱਚੇ ਪਾਤਸ਼ਾਹ? ਅਸੀਂ ਮਾਲਕ ਜਿਸ ਤਰੀਕੇ ਦੇ ਨਾਲ ਜੋ ਲੰਕਾ ਹੈ ਉਸ ਨੂੰ ਦੇਖਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਰਾਮ ਚੰਦਰ ਜੀ ਨੇ ਪੁਲ ਬਣਵਾਇਆ ਸੀਗਾ ਸਮੁੰਦਰ ਦੇ ਵਿੱਚ, ਅਸੀਂ ਉਹ ਵੀ ਦੇਖਣਾ। ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਲੈ ਕਰਕੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਨੂੰ ਸਮੁੰਦਰ ਦੇ ਕਿਨਾਰੇ ਤੇ ਪਹੁੰਚੇ ਹਨ, ਜਿੱਥੇ ਸ੍ਰੀ ਰਾਮ ਚੰਦਰ ਜੀ ਨੇ ਪੁਲ ਬਣਵਾਇਆ ਸੀਗਾ। ਫਿਰ ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹਨਾਂ ਨੂੰ, ਜੋ ਕਿ ਸ੍ਰੀ ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਵਿੱਚ ਹੋਏ ਨੇ, ਉਹਨਾਂ ਦਾ ਗੁਰਮੁਖੋ ਜਿਸ ਪ੍ਰਕਾਰ ਇਤਿਹਾਸ ਸੀ ਉਹ ਦੱਸਦੇ ਨੇ ਕਿ ਜਿਸ ਤਰ੍ਹਾਂ ਵਿਸ਼ਨੂੰ ਜੀ ਨੇ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਵਾਹਿਗੁਰੂ ਦੇ ਗੁਰਮੁਖੋ ਹੁਕਮ ਦੇ ਅਨੁਸਾਰ ਅਵਤਾਰ ਧਾਰਨ ਕੀਤਾ, ਜਦੋਂ ਬੇਨਤੀਆਂ ਕੀਤੀਆਂ ਹਨ ਦੇਵਤਿਆਂ ਨੇ ਜਾ ਕਰਕੇ ਸਾਨੂੰ ਦੈਨ ਤੰਗ ਕਰਦੇ ਨੇ, ਇਹ ਸਾਰੀ ਹਾਲਤ ਵਿਸ਼ਵਾਮਿੱਤਰ ਜੀ ਨੇ ਦੇਖੀ ਹੈ। ਫਿਰ ਵਿਸ਼ਵਾਮਿੱਤਰ ਜੀ ਨੂੰ ਪਤਾ ਲੱਗਾ ਕਿ ਕਿੱਥੇ ਵਿਸ਼ਨੂੰ ਜੀ ਨੇ ਅਵਤਾਰ ਧਾਰਨ ਕੀਤਾ, ਦਸ਼ਰਥ ਰਾਜੇ ਦੇ ਘਰ ਦੇ ਵਿੱਚ, ਜਿਸ ਦਸ਼ਰਥ ਰਾਜੇ ਦੀਆਂ ਤਿੰਨ ਰਾਣੀਆਂ ਹੋਈਆਂ ਹਨ, ਤਿੰਨਾਂ ਰਾਣੀਆਂ ਤੋਂ ਚਾਰ ਪੁੱਤਰ ਪੈਦਾ ਹੋਏ, ਤੇ ਇਸੇ ਪ੍ਰਕਾਰ ਇਹਨਾਂ ਸਾਰਿਆਂ ਤੋਂ ਵੱਡੇ ਸਨ ਸ੍ਰੀ ਰਾਮ ਚੰਦਰ ਜੀ। ਤੋ ਉਸ ਵੇਲੇ ਵਿਸ਼ਵਾਮਿੱਤਰ ਜੀ ਸ੍ਰੀ ਰਾਮ ਚੰਦਰ ਜੀ ਦੇ ਪਾਸ ਆਏ ਕਿ ਮੈਂ ਜੱਗ ਸੰਪੂਰਨ ਕਰਨਾ ਦੈਤ ਮੈਨੂੰ ਜੱਗ ਸੰਪੂਰਨ ਨਹੀਂ ਕਰਨ ਦਿੰਦੇ। ਫਿਰ ਗੁਰਮੁਖ ਉਸ ਵੇਲੇ ਵਿਸ਼ਵਾਮਿੱਤਰ ਜੀ ਦੇ ਨਾਲ ਸ੍ਰੀ ਰਾਮ ਚੰਦਰ ਜੀ ਉਹਨਾਂ ਦੀ ਕੁਟੀਆ ਦੇ ਵਿੱਚ ਪਹੁੰਚੇ ਹਨ, ਜਿੱਥੇ ਸਭ ਤੋਂ ਪਹਿਲਾਂ ਜੰਗਲ ਦੇ ਵਿੱਚ ਤੁਰਦਿਆਂ ਤੁਰਦਿਆਂ ਤਾਰਕਾ ਨਾਮ ਦੀ ਰਾਕਸ਼ੀ ਨੂੰ ਮਾਰਨਾ ਕੀਤਾ, ਉਪਰੰਤ ਮਰੀਕੇ ਨਾਮ ਦਾ ਤੇ ਸੁਬਾਹੂ ਨਾਮ ਦੇ ਦੋ ਦੈਨ ਸਨ ਜਿਹੜੇ ਵਿਸ਼ਵਾਮਿੱਤਰ ਜੀ ਨੂੰ ਜੱਗ ਨਹੀਂ ਸਨ ਕਰਨ ਦਿੰਦੇ, ਫਿਰ ਇਹਨਾਂ ਨੂੰ ਮਾਰਨਾ ਕੀਤਾ। ਇਹ ਸਾਰਾ ਕਾਰਜ ਜਿਸ ਪ੍ਰਕਾਰ ਵਿਸ਼ਵਾਮਿੱਤਰ ਜੀ ਦਾ ਕੀਤਾ ਗਿਆ, ਉਪਰੰਤ ਅੱਗੇ ਜਿਸ ਪ੍ਰਕਾਰ ਪ੍ਰਸੰਗ ਆ ਰਿਹਾ ਹੈ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਤੇ ਸ਼ਨ ਜਾਣਕ ਦੂਤ ਚੱਲ ਆਵਾ।
ਇਸ ਪ੍ਰਕਾਰ ਫਿਰ ਜਦੋਂ ਗੁਰਮੁਖੋ ਜਦੋਂ ਵਿਸ਼ਵਾਮਿੱਤਰ ਜੀ ਦਾ ਕਾਰਜ ਸੰਪੂਰਨ ਹੋਇਆ, ਉਸ ਵੇਲੇ ਇੱਕ ਦੂਤ ਜਿਹੜਾ ਚੱਲ ਕਰਕੇ ਇਸ ਜਗ੍ਹਾ ਉੱਤੇ ਪਹੁੰਚਿਆ ਹੈ।
ਸੁਤਾ ਸੁਅੰਬਰ ਜਾਹੇ ਰਚਾਵਾ।
ਜਿਸ ਨੇ ਸੁਤਾ ਸੁਅੰਬਰ, ਭਾਵ ਉਹ ਦੂਤ ਕਿਵੇਂ ਚੱਲ ਕੇ ਆਇਆ ਹੈ ਕਿ ਜਿਸ ਤਰ੍ਹਾਂ ਜਨਕ ਰਾਜੇ ਦਾ ਦੂਤ ਸੀਗਾ, ਤੇ ਜਨਕ ਰਾਜੇ ਨੇ ਆਪਣੀ ਪੁੱਤਰੀ ਸੀਤਾ ਦਾ ਜਿਹੜਾ ਸਵੰਬਰ ਸੀ ਉਹ ਰਚਨਾ ਕੀਤਾ ਹੈ।
ਲੀਨ ਮੁਨੀ ਸੰਗ ਦੋਨੋ ਭਾਈ,
ਤੇ ਮੁਨੀ ਦੇ ਸਹਿਤ ਦੋਵੇਂ ਭਰਾ ਸ੍ਰੀ ਰਾਮ ਚੰਦਰ ਜੀ ਤੇ ਉਸੇ ਪ੍ਰਕਾਰ ਹੀ ਸ੍ਰੀ ਲਕਸ਼ਮਣ ਜੀ, ਇਹ ਦੋਵੇਂ ਹੀ ਵਿਸ਼ਵਾਮਿੱਤਰ ਜੀ ਦੇ ਨਾਲ ਚੱਲ ਪਏ ਹਨ।
ਗਯੋ ਬਦੇ ਨਗਰ ਜੇ ਥਾਈ,
ਜਿਸ ਨਗਰ ਦੇ ਵਿੱਚ ਜਨਕ ਜੀ ਵੱਸਦੇ ਹਨ, ਜਿੱਥੇ ਸਵੰਬਰ ਰਚਿਆ ਗਿਆ, ਤਿੰਨੇ ਜਾਣੇ ਉੱਥੇ ਪਹੁੰਚੇ ਨੇ।
ਤਹਿ ਬਹੁ ਭੂਪਣ ਭਇਓ ਸਮਾਜਾ,
ਤੇ ਉਸ ਜਗ੍ਹਾ ਉੱਤੇ ਬੜੇ ਵੱਡੇ ਵੱਡੇ ਹੋਰ ਵੀ ਰਾਜੇ ਆਏ ਨੇ, ਸਾਰੇ ਇਕੱਠੇ ਹੋਏ ਹਨ।
ਧਨ ਤੋਰਨ ਕੋ ਸਰਿਓ ਨਾ ਕਾਜਾ,
ਤੇ ਜਿਹੜਾ ਧਨੁੱਖ ਸੀ ਨਾ, ਧਨੁੱਖ ਤੋੜਨ ਦੀ ਸ਼ਰਤ ਰੱਖੀ ਗਈ ਸੀ। ਇਹ ਧਨੁੱਖ ਐਸਾ ਜੀ ਜਿਹੜਾ ਕਿਸੇ ਦੇ ਪਾਸੋਂ ਵੀ ਟੁੱਟਾ ਨਹੀਂ, ਬਹੁਤ ਜ਼ਿਆਦਾ ਰਾਜੇ ਆਏ, ਕਿਸੇ ਦੇ ਪਾਸੇ ਧਨੁੱਖ ਟੁੱਟਾ ਨਹੀਂ ਹੈ।
ਮੋਨ ਰਜਾਏ ਤੇ ਉੱਠੇ ਰਖਵੇਸਾ,
ਤੇ ਵਿਸ਼ਵਾਮਿੱਤਰ ਜੀ ਦੀ ਆਗਿਆ ਲੈ ਕਰਕੇ ਰਘਵੇਸ਼ਾ ਰਾਮ ਚੰਦਰ ਜੀ ਸਭਾ ਦੇ ਵਿੱਚ ਉੱਠੇ ਹਨ।
ਪੰਜੋ ਚਾਂਪੈ ਪਿਖਤ ਨਰੇਸਾ,
ਤੇ ਉਸ ਵੇਲੇ ਆਪਣੇ ਹੱਥਾਂ ਦੇ ਵਿੱਚ ਫਿਰ ਵੇਖਿਆ ਫੜ ਕਰਕੇ ਸੰਤ ਧਨੁੱਖ ਨੂੰ।
ਜਨਕ ਸੁਤਾ ਸੀਤਾ ਜੇ ਨਾਮੋ,
ਤੇ ਜਨਕ ਰਾਜੇ ਦੀ ਜਿਹੜੀ ਗੁਰਮੁਖੋ ਜਨਕ ਰਾਜੇ ਦੀ ਜਿਹੜੀ ਪੁੱਤਰੀ ਜਿਸ ਦਾ ਨਾਮ ਸੀਤਾ, ਜਿਸ ਸਮੇਂ ਹੱਥ ਦੇ ਵਿੱਚ ਫੜ ਕਰਕੇ ਸ਼੍ਰੀ ਰਾਮ ਚੰਦਰ ਜੀ ਨੇ ਧਨੁੱਖ ਤੋੜ ਦਿੱਤਾ ਹੈ।
ਫੂਲ ਮਾਲ ਡਾਰੀ ਗਰ ਰਾਮੋ,
ਤੇ ਉਸ ਵੇਲੇ ਜਨਕ ਰਾਜੇ ਦੀ ਸਪੁੱਤਰੀ ਸੀਤਾ ਜੀ ਨੇ ਜਿਹੜੀ ਫੁੱਲਾਂ ਦੀ ਮਾਲਾ ਸੀ ਉਹ ਲਿਆਣ ਕਰਕੇ ਸ਼੍ਰੀ ਰਾਮ ਚੰਦਰ ਜੀ ਦੇ ਗਲ ਦੇ ਵਿੱਚ ਪਾਈ ਹੈ।
ਬਹੁਰ ਦਸ਼ਰਥ ਲੀਨ ਬੁਲਾਈ,
ਉਪਰੰਤ ਫਿਰ ਜਿਹੜੇ ਦਸ਼ਰਥ ਜੀ ਸਨ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ, ਫਿਰ ਉਹਨਾਂ ਨੂੰ ਵੀ ਅਯੋਧਿਆ ਦੇ ਵਿੱਚੋਂ ਬੁਲਾ ਲਿਆ ਹੈ।
ਅੱਜ ਬਰਾਤ ਆਏ ਤੇ ਥਾਈ,
ਤੇ ਉਸ ਵੇਲੇ ਫਿਰ ਸਾਰੀ ਬਰਾਤ ਜਿਹੜੀ ਸੱਜ ਕਰਕੇ ਜਨਕ ਰਾਜੇ ਦੀ ਨਗਰੀ ਦੇ ਵਿੱਚ ਪਹੁੰਚ ਗਈ। ਹੋਈ ਹੈ।
ਚਾਰ ਪੁੱਤਰ ਕੋ ਕੀਨ ਵਿਵਾਹ,
ਤੇ ਚਾਰ ਪੁੱਤਰਾਂ ਦਾ ਵਿਆਹ ਜਿਹੜਾ ਨਾ ਇਸੇ ਜਨਕ ਰਾਜੇ ਦੀ ਨਗਰੀ ਦੇ ਵਿਚ ਕਰ ਦਿੱਤਾ ਹੈ।
ਪਾਤੇ ਸ਼ਿਨ ਤਿਸੈ ਉਤਸਾਹ,
ਤੇ ਇਸ ਤਰ੍ਹਾਂ ਉਸ ਸ਼ਿਨ ਉਸ ਸਮੇ ਦੇ ਵਿਚ ਬਹੁਤ ਹੀ ਜਿਆਦਾ ਉਤਸ਼ਾਹ ਜਿਹੜੇ ਮੰਗਲ ਹੋਏ ਹਨ।
ਨਗਰ ਅਯੁੱਧਿਆ ਪੁਨ ਚੱਲ ਆਏ,
ਉਪਰੰਤ ਚੌਹਾਂ ਪੁੱਤਰਾਂ ਨੂੰ ਵਿਆਹ ਕਰਕੇ ਫਿਰ ਦਸ਼ਰਥ ਜੀ ਵਾਪਸ ਆਪਣੇ ਪੁੱਤਰਾਂ ਨੂੰ ਲੈ ਕਰਕੇ ਅਯੁੱਧਿਆ ਨਗਰ ਦੇ ਵਿਚ ਪਹੁੰਚੇ ਹਨ।
ਕਿਸਕ ਦਿਵਸ ਬਸ ਜਵੈ ਬਿਤਾਏ,
ਇਸ ਪ੍ਰਕਾਰ ਕਿੰਨੇ ਕੀ ਦਿਨ ਜਦੋਂ ਬਤੀਤ ਕਰਦਿਆਂ ਹੋਇਆ ਅਯੁੱਧਿਆ ਨਗਰ ਦੇ ਵਿਚ ਸਮਾਂ ਜਿਹੜਾ ਲੰਘਿਆ ਹੈ।
ਭਾਰਤ ਵਿਦੇਸ਼ ਕੀਨ ਤਬ ਗਵਨੰਗਾ,
ਤੇ ਜੋ ਭਰਤ ਜੀ ਸਨ ਜਿਹੜੇ ਕਕਈ ਜੀ ਤੋਂ ਪੈਦਾ ਹੋਏ ਗੁਰਮੁਖੋ, ਉਸ ਸਮੇ ਦੇਸ਼ ਹੋਰ ਨੂੰ ਚੱਲੇ ਨੇ, ਭਾਵ ਉਸ ਸਮੇ ਦੇ ਵਿਚ ਕਸ਼ਮੀਰ ਨਗਰ ਦੇ ਵਿਚ ਆਏ ਸਨ। ਇਸੇ ਪ੍ਰਕਾਰ ਭਰਤ ਜੀ ਹਨ ਇਸ ਜਗ੍ਹਾ ਨੂੰ ਛੱਡ ਕਰਕੇ ਫਿਰ ਕਸ਼ਮੀਰ ਦੇ ਵਿਚ ਪਹੁੰਚੇ ਹਨ।
ਰਘਵਰ ਰੁਚਿਰ ਬਿਰਾਜੈ ਪਵਨੰਗਾ,
ਤੇ ਰਘਵਰ ਤੋਂ ਭਾਵ ਜਿਹੜੇ ਰਘੂਆਂ ਦੀ ਕੁਲ ਦੇ ਮਾਲਕ, ਜਿਸ ਤਰ੍ਹਾਂ ਸ੍ਰੀ ਰਾਮ ਚੰਦਰ ਜੀ ਜੋ ਰਘਵਾਂ ਦੀ ਕੁਲ ਦੇ ਵਿਚ ਪੈਦਾ ਹੋਏ ਸਨ, ਤੇ ਇਸੇ ਪ੍ਰਕਾਰ ਸ੍ਰੀ ਰਾਮ ਚੰਦਰ ਜੀ ਆਪਣੇ ਘਰ ਦੇ ਵਿਚ ਬੈਠੇ ਹਨ।
ਦਸ਼ਰਥ ਆਪਣ ਅਵਸਥਾ ਦੇਖੀ,
ਇਸੇ ਤਰ੍ਹਾਂ ਹੀ ਦਸ਼ਰਥ ਜੀ ਨੇ ਇਕ ਦਿਨ ਆਪਣੀ ਅਵਸਥਾ ਵੇਖੀ। ਅਵਸਥਾ ਕੀ ਵੇਖੀ ਆ, ਸ਼ੀਸ਼ੇ ਦੇ ਸਾਹਮਣੇ ਖਲੋਤੇ ਸਨ, ਕੀ ਦੇਖਣਾ ਕੀਤਾ ਸ਼ੀਸ਼ੇ ਦੇ ਵਿਚ ਕਿ ਇਕ ਜੋ ਫੁੱਟਪੜੀ ਦੇ ਲਾਗੇ ਧੌਲਾ ਆਇਆ ਚਿੱਟੇ ਕੇਸ ਨੂੰ ਦੇਖ ਕਰਕੇ ਆਪਣੀ ਅਵਸਥਾ ਨੂੰ ਜਦੋਂ ਸਮਝਿਆ ਹੈ,
ਰਾਜ ਸੁਤ ਚਾਹੇ ਵਸੇਖੀ,
ਤੇ ਫੇਰ ਸੋਚਿਆ ਕਿ ਜਿਹੜਾ ਰਾਜ ਹੁਣ ਚਾਹੁੰਦੇ ਹਨ ਦੇਣ ਵਾਸਤੇ, ਕਿ ਸੋਚਿਆ ਕਿ ਮੈਂ ਆਪਣੇ ਹੁਣ ਪੁੱਤਰ ਕਿਸੇ ਨੂੰ ਰਾਜ ਦੇ ਦੇਣਾ ਕਰਾਂ।
ਆਪ ਖੇਕਣ ਕੋ ਸਮਾਂ ਵਿਚਾਰੀ,
ਤੇ ਆਪਣਾ ਜਿਹੜਾ ਸਮਾਂ ਫਿਰ ਵਿਚਾਰਨ ਕੀਤਾ ਕਿ ਹੁਣ ਸਮਾਂ ਜਿਹੜਾ ਮੇਰਾ ਹੈ ਤੇ ਭਜਨ ਬੰਦਗੀ ਦਾ ਨੇੜੇ ਆ ਗਿਆ ਹੈ।
ਸਰਬ ਸੌਜ ਕੀ ਨੀ ਜਬ ਤਿਆਰੀ,
ਇਸੇ ਪ੍ਰਕਾਰ ਹੀ ਫਿਰ ਰਾਜ ਦੇਣ ਵਾਸਤੇ, ਰਾਜ ਤਿਲਕ ਦੇਣ ਵਾਸਤੇ ਫਿਰ ਸਾਰਾ ਸਾਜੋ ਸਮਾਨ ਦਸ਼ਰਥ ਜੀ ਨੇ ਇਕੱਠਾ ਕੀਤਾ ਹੈ।
ਸੁਣਤ ਕਕਈ ਕੋ ਸਨ ਸ਼ੋਭਾ,
ਤੇ ਗੁਰਮੁਖੋ ਜਦੋਂ ਸੁਣਿਆ ਕਕਈ ਨੇ, ਭਰਤ ਦੀ ਮਾਤਾ ਨੇ ਜਿਸ ਸਮੇ ਸੁਣਿਆ ਕਿ ਜਿਹੜਾ ਰਾਜ ਭਾਗ ਦਸ਼ਰਥ ਜੀ ਰਾਮ ਚੰਦਰ ਜੀ ਨੂੰ ਦੇ ਰਹੇ ਹਨ, ਤੇ ਸ਼ੋਭਾ ਜਿਹੜਾ ਦਿਲ ਹੈ ਜਿਹੜਾ ਭਾਵ ਬਹੁਤ ਹੀ ਜਿਆਦਾ ਖਰਾਬ ਹੋਇਆ, ਉਸ ਸਮੇ ਹਿਰਦੇ ਵਿਚ ਬਹੁਤ ਜ਼ਿਆਦਾ ਦੁਖੀ ਹੋਈ ਹੈ।
ਰਾਜ ਲੈਣ ਸੁਤ ਕੋ ਭਾ ਲੋਭਾ,
ਤੇ ਉਸ ਸਮੇ ਹੁਣ ਆਪਣੇ ਪੁੱਤਰ ਨੂੰ ਰਾਜ ਦੇਣ ਵਾਸਤੇ ਜਿਹੜਾ ਲੋਭਾ ਬਹੁਤ ਹੀ ਜ਼ਿਆਦਾ ਮਨ ਦੇ ਵਿਚ ਲੋਭ ਜਾਗਿਆ ਕਿ ਮੇਰੇ ਭਰਤ ਪੁੱਤਰ ਨੂੰ ਰਾਜ ਮਿਲਣਾ ਚਾਹੀਦਾ ਹੈ।
ਜਬ ਭੂਪਤ ਤੇ ਭਵਨੰਗ ਪਧਾਰਾ,
ਇਸ ਵੇਲੇ ਭੂਪਤ ਸ਼੍ਰੀ ਦਸ਼ਰਥ ਜੀ ਆਪਣੇ ਘਰ ਦੇ ਵਿਚ ਮਹਿਲਾਂ ਦੇ ਵਿਚ ਆਏ ਹਨ।
ਰਹੀ ਰੂਠ ਨੇ ਬਚਨੇ ਉਚਾਰਾ,
ਉਸ ਸਮੇ ਕਕਈ ਜਿਹੜੀ ਸੀਗੀ ਇਸ ਨੇ ਦਸ਼ਰਥ ਜੀ ਦੇ ਨਾਲ ਨਾਰਾਜ਼ਗੀ ਪ੍ਰਗਟਾਈ ਹੈ, ਤੇ ਉਹਨਾਂ ਦੇ ਨਾਲ ਕੋਈ ਵੀ ਬਚਨ ਨਹੀਂ ਕੀਤਾ, ਤੇ ਬਹੁਤ ਹੀ ਨਿਰਾਸ਼ਾ ਪ੍ਰਗਟ ਕੀਤੀ ਹੈ।
ਇਸ ਮਾਨਿਓ ਨਿਰਪਲਖ ਭੈ ਨਾਰੀ,
ਉਸ ਵੇਲੇ ਹਿਰਦੇ ਵਿਚ ਬਹੁਤ ਜ਼ਿਆਦਾ ਦਸ਼ਰਥ ਜੀ ਹੈਰਾਨ ਹੋਏ ਆਪਣੀ ਇਸਤਰੀ ਨੂੰ ਇਸ ਪ੍ਰਕਾਰ ਨਾਰਾਜ਼ ਹੋਇਆ ਦੇਖਿਆ ਕਿ ਮੇਰੀ ਇਸਤਰੀ ਨਾਰਾਜ਼ ਹੈ।
ਚੰਦ ਬਦਨ ਹੀ ਪ੍ਰਾਣ ਪਿਆਰੀ,
ਉਸ ਵੇਲੇ ਇਸ ਦੇ ਮੋਹ ਦੇ ਵਿਚ ਉਹਦੀਆਂ ਗੱਲਾਂ ਕੀਤੀਆਂ ਨੇ ਕਿ ਤੁਸੀਂ ਮੇਰੇ ਪਿਆਰੇ ਹੋ, ਇਸ ਕਰਕੇ ਉਹਦੀਆਂ ਗੱਲਾਂ ਕਰਨ ਦੇ ਨਾਲ ਕਹਿਣ ਲੱਗੇ ਕਿ ਕਿਸ ਪ੍ਰਕਾਰ ਨਾਰਾਜ਼ ਹੋ,
ਚਾਹੋ ਜੋ ਲਿਓ ਕਰੋ ਕਿਉਂ ਰੋਸੋ।
ਇਸ ਕਰਕੇ ਕਕਈ ਜੀ ਨੂੰ ਦਸ਼ਰਥ ਨੇ ਕਹਿਣਾ ਕੀਤਾ ਕਿ ਤੁਸੀਂ ਕਿਸ ਕਰਕੇ ਰੋਸ ਕੀਤਾ ਹੋਇਆ, ਕਿਉਂ ਮੇਰੇ ਨਾਲ ਨਾਰਾਜ਼ ਹੋ, ਜੋ ਵੀ ਚਾਹੁੰਦੇ ਹੋ ਮੈਂ ਆਪ ਜੀ ਨੂੰ ਦੇ ਸਕਦਾ ਹਾਂ।
ਇਹ ਮੈਂ ਕੀ ਨੇ ਆਜ ਤਬ ਦੋਸੋ,
ਤੇ ਜਾਂ ਮੈਨੂੰ ਇਹ ਦੱਸਣਾ ਕਰੋ ਕਿ ਇਸ ਰਾਜ ਭਾਗ ਦੇ ਵਿਚ ਕਿਸੇ ਨੇ ਵੀ ਆਣ ਕਰਕੇ ਤੁਹਾਡੇ ਨਾਲ ਕੋਈ ਉੱਚੀ ਆਵਾਜ਼ ਦੇ ਵਿਚ ਕੋਈ ਗੱਲ ਕੀਤੀ ਹੈ ਜਾਂ ਤੁਹਾਨੂੰ ਨਿਰਾਸ਼ ਕੀਤਾ ਹੈ।
ਸੁਣ ਕੇ ਬੋਲੀ ਲਾਲ ਸਮਨ ਕੀ,
ਤੇ ਉਹ ਸਵੇਰੇ ਸੁਣ ਕਰਕੇ ਕਕਈ ਫਿਰ ਆਪਣੇ ਮਨ ਦੀ ਲਾਲਸਾ ਨੂੰ ਵੇਖ ਕਰਕੇ ਤੇ ਫਿਰ ਇਸ ਪ੍ਰਕਾਰ ਦਸ਼ਰਥ ਜੀ ਦੇ ਤਾਂ ਬੋਲੀ ਹੈ।
ਰਤ ਪਾਲਾ ਕਰੀ ਆਪਣ ਬਚਨ ਕੀ,
ਕਹਿਣ ਲੱਗੀ ਕਿ ਤੁਸੀਂ ਆਪਣੇ ਬਚਨ ਦੀ ਜਿਹੜੀ ਪਾਲਣਾ ਨਾ ਉਹ ਕਰਨਾ ਕਰੋ। ਬਚਨ ਕੀ ਸੀਗਾ, ਇੱਕ ਵਾਰ ਗੁਰਮੁਖੋ ਸੁਰ ਤੇ ਅਸੁਰ ਜਿਹੜੇ ਸਨ ਇਹਨਾਂ ਦਾ ਆਪਸ ਦੇ ਵਿਚ ਜੰਗ ਹੋਇਆ, ਤੇ ਉਸ ਵੇਲੇ ਆਸੁਰੀ ਸੰਪਦਾ ਦੇ ਨਾਲ ਜਿਸ ਸਮੇ ਜੰਗ ਹੋਇਆ ਸੁਰ ਸੰਪਦਾ ਦਾ, ਤੇ ਉਸ ਵੇਲੇ ਜੰਗ ਦੇ ਵਿਚ ਦਸ਼ਰਥ ਜੀ ਦਾ ਜਿਹੜਾ ਰਥਵਾਹੀ ਸੀ ਉਸ ਨੂੰ ਤੀਰ ਲੱਗਾ ਤੇ ਉਹ ਮਰ ਗਿਆ। ਜਿਸਮੇ ਉਹ ਰਥਵਾਈ ਮਰਿਆ ਤੇ ਉਸ ਵੇਲੇ ਇਸ ਕਕਈ ਨੇ ਰਥਵਾਈ ਬਣ ਕਰਕੇ ਜੰਗ ਦੇ ਵਿੱਚ ਦਸ਼ਰਥ ਦੀ ਮਦਦ ਕੀਤੀ। ਜਦੋਂ ਮਦਦ ਕੀਤੀ ਹੈ ਤੇ ਫਿਰ ਦਸ਼ਰਥ ਜੀ ਕਹਿਣ ਲੱਗੇ ਕਿ ਜੋ ਵੀ ਤੈਨੂੰ ਚਾਹੀਦਾ ਮੇਰੇ ਪਾਸੋਂ ਮੰਗ ਲੈਣਾ ਕਰ। ਇਸ ਨੇ ਕਿਹਾ ਕਿ ਤੁਸੀਂ ਆਪਣੇ ਬਚਨਾਂ ਤੇ ਪ੍ਰਪਾ ਕਰਿਓ, ਜਦੋਂ ਮੈਨੂੰ ਲੋੜ ਹੋਵੇਗੀ ਤੇ ਮੈਂ ਉਸ ਵੇਲੇ ਆਪ ਜੀ ਦੇ ਪਾਸੋਂ ਦੋ ਚੀਜ਼ਾਂ ਜ਼ਰੂਰ ਮੰਗਾਂਗੀ। ਤੇ ਉਸ ਬਚਨ ਦਿੱਤੇ ਸਰ ਦਸ਼ਰਥ ਜੀ ਨੇ ਕਿ ਜਿਹੜੀਆਂ ਵੀ ਤੈਨੂੰ ਦੋ ਚੀਜ਼ਾਂ ਚਾਹੀਦੀਆਂ ਹੋਈਆਂ ਤੇ ਮੈਂ ਤੈਨੂੰ ਉਹ ਦੋ ਚੀਜ਼ਾਂ ਬਹੁਤ ਹੀ ਉਸੇ ਪ੍ਰਕਾਰ ਹੀ ਦੇਣਾ ਕਰਾਂਗਾ। ਹੁਣ ਇੱਥੇ ਆਣ ਕਰਕੇ ਫਿਰ ਇਸ ਕਕਈ ਜੀ ਨੇ ਕਹਿਣਾ ਕੀਤਾ ਪ੍ਰਤਪਾਲਾ ਕਰ ਆਪਣ ਬਚਨ ਕੀ। ਦਸ਼ਰਥ ਜੀ ਨੂੰ ਕਹਿਣ ਲੱਗੀ ਕਿ ਉਸ ਸਮੇਂ ਨੂੰ ਚੇਤੇ ਕਰੋ ਜਦੋਂ ਤੁਸੀਂ ਮੈਨੂੰ ਬਚਨ ਕੀਤੇ ਸਨ, ਇਸ ਕਰਕੇ ਹੁਣ ਉਹਨਾਂ ਬਚਨਾਂ ਦੀ ਜਿਹੜੀ ਪਾਲਣਾ ਕਰ ਲੈਣਾ ਕਰੋ।
ਵਰ ਦੇਣ ਕਹੇ ਜੇ ਮੋਹ,
ਜਿਹੜੇ ਦੋ ਬਚਨ ਤੁਸੀਂ ਦੋ ਵਾਰ ਮੈਨੂੰ ਦੇਣਾ ਕੀਤੇ ਸਨ,
ਉਹਨਾਂ ਦਿਓ ਭਾਇਓ ਮਜਰੋ,
ਤੇ ਅੱਜ ਤੱਕ ਉਹ ਦੋਹੇ ਬਚਨ ਖਾਲੀ ਹਨ। ਤੁਸੀਂ ਮੈਨੂੰ ਅਜੇ ਤੱਕ ਉਹ ਦੋ ਵਾਰ ਜਿਹੜੇ ਮੈਂ ਮੰਗਣੇ ਸਨ ਉਹ ਦਿੱਤੇ ਨਹੀਂ, ਇਸ ਕਰਕੇ ਮੇਰੇ ਹਿਰਦੇ ਵਿੱਚ ਰੋਸ ਹੈ।
ਤੋ ਜੀਵਨ ਮੇਰਾ,
ਤੇ ਜੇ ਤੁਸੀਂ ਮੈਨੂੰ ਹੁਣੇ ਉਹ ਦੋਵੇਂ ਬਚਨ ਮੇਰੇ ਪੂਰੇ ਕਰ ਦੇਣਾ ਕਰੋ ਤੇ ਫੇਰ ਮੇਰਾ ਜੀਣਾ ਹੁੰਦਾ ਹੈ।
ਨਾ ਤੁਰ ਮਰਨ ਲਖੋ ਇਸ ਬੇਰਾ,
ਨਹੀਂ ਤੇ ਜਾਣ ਲੈਣਾ ਕਰੋ ਕਿ ਨਹੀਂ ਤੇ ਇਸੇ ਵੇਲੇ ਹੀ ਜੇ ਮੇਰੇ ਬਚਨਾਂ ਨੂੰ ਪੂਰਿਆਂ ਨਹੀਂ ਕਰਦੇ ਦੋਹਾਂ ਨੂੰ ਤੇ ਸਮਝ ਲੋ ਮੈਂ ਮਰ ਰਹੀ ਹਾਂ।
ਰਿਪ ਨੇ ਕਹਿਓ ਚਾਹੇ ਜਲੀਜਾ,
ਉਸ ਸਮੇਂ ਦਸ਼ਰਥ ਬੋਲਿਆ ਕਹਿਣ ਲੱਗਾ ਜੋ ਵੀ ਤੈਨੂੰ ਚਾਹੀਦਾ ਨਾ ਤੇ ਉਹ ਸਾਡੇ ਪਾਸੋਂ ਲੈ ਲੈਣਾ ਕਰ।
ਬੋਲੀ ਰਾਜ ਤਾਤ ਮੋਹਿ ਦੀਜੈ,
ਫਿਰ ਪਹਿਲਾ ਬਚਨ ਜਿਹੜਾ ਬੋਲੀ ਹੈ ਕਹਿਣ ਲੱਗੀ, ਪਹਿਲਾ ਬਚਨ ਇਹ ਹੈ ਕਿ ਮੇਰੇ ਪੁੱਤਰ ਨੂੰ ਸਾਰਾ ਰਾਜ ਭਾਗ ਦਿੱਤਾ ਜਾਵੇ। ਭਾਵ ਕੇ ਦਸ਼ਰਥ ਜੀ ਦੇ ਤਾਈ ਕਹਿ ਦਿੱਤਾ ਕਿ ਰਾਮ ਚੰਦਰ ਜੀ ਨੂੰ ਛੱਡ ਕਰਕੇ ਭਰਤ ਜੀ ਨੂੰ ਜਿਹੜਾ ਸਾਰਾ ਰਾਜ ਭਾਗ ਦੇ ਦੇਣਾ ਕਰੋ।
ਰੂਪ ਤੇ ਆਪਣਾ ਬਚਨ ਨਾ ਹਾਰਿਓ,
ਪਰ ਗੁਰਮੁਖੋ ਦਸ਼ਰਥ ਜੀ ਕਹਿੰਦੇ ਉਸ ਵੇਲੇ ਆਪਣੇ ਬਚਨ ਨੂੰ ਹਾਰੇ ਨਹੀਂ ਹਨ, ਜਿਹੜਾ ਬਚਨ ਕਕਈ ਨੂੰ ਦਿੱਤਾ ਸੀ ਉਹ ਬਚਨ ਪੂਰਾ ਕਰਨ ਲੱਗੇ ਨੇ।
ਕਹਿਓ ਰਾਜ ਤੇ ਬਹੁਤ ਤੇ ਘਾਰਿਓ,
ਤੇ ਉਸ ਦੀ ਗੱਲ ਮੰਨ ਕਰਕੇ ਜਿਹੜਾ ਰਾਜ ਸੀ ਉਹ ਭਰਤ ਨੂੰ ਤਾਂ ਦੇ ਦਿੱਤਾ, ਪਰ ਘਾਰ ਜਿਹੜੀ ਕਕਈ ਨੂੰ ਬਹੁਤ ਜ਼ਿਆਦੀ ਪਾਉਣਾ ਕੀਤੇ ਹੈ।
ਦੂਸਰ ਵਾਰ ਰਘਵਰ ਬਨਵਾਸਾ,
ਤੇ ਦੂਸਰਾ ਜਿਹੜਾ ਵਰ ਸੀਗਾ ਉਹ ਇਹ ਸੀਗਾ ਕਿ ਜਿਹੜਾ ਰਘਵਰ ਤੋਂ ਭਾਵ ਰਾਮ ਚੰਦਰ ਜੀ ਨੂੰ ਬਨਵਾਸ ਜਿਹੜਾ ਸੀ 14 ਸਾਲ ਦਾ ਇਹ ਦੇ ਦੇਣਾ ਕਰੋ।
ਸੋਨ ਨਿਰਪ ਤਜੀ ਜੀਅਨ ਕੀ ਆਸਾ,
ਤੇ ਜਦੋਂ ਦੂਸਰਾ ਵਾਰਿਸ ਕਕਈ ਨੇ ਇਹ ਮੰਗਿਆ ਕਿ ਜੋ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ ਜਾਵੇ, ਇਸ ਨਗਰ ਦੇ ਇਸ ਦੇਸ਼ ਦੇ ਵਿੱਚੋਂ ਕੱਢ ਦਿੱਤਾ ਜਾਵੇ, ਤਾਂ ਇਹ ਗੱਲ ਸੁਣ ਕਰਕੇ ਗੁਰਮੁਖ ਉਸ ਵੇਲੇ ਸੋਨ ਨਿਰਪ ਤਜੀ ਜੀਅਨ ਕੀ ਆਸਾ, ਜੀਣ ਦੀ ਜਿਹੜੀ ਆਸ ਸੀ ਨਾ ਦਸ਼ਰਥ ਨੇ ਛੱਡ ਹੀ ਦਿੱਤੀ ਹੈ।
ਰਾਮ ਚੰਦ ਤਦ ਵਿਪਨ ਪਧਾਰੇ,
ਤੇ ਜਿਸ ਵੇਲੇ ਰਾਮ ਚੰਦਰ ਜੀ ਜੰਗਲ ਦੇ ਵਿੱਚ ਚੱਲੇ ਹਨ,
ਸੀਤਾ ਲਛਮਣ ਲੀਨ ਸੰਘਾਰੇ,
ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਫਿਰ ਬਨਵਾਸ ਤੇ ਗਏ ਹਨ ਸੀਤਾ ਤੇ ਲਕਸ਼ਮਣ ਜੀ, ਦੋਵੇਂ ਹੀ ਨਾਲ ਰਾਮ ਚੰਦਰ ਜੀ ਦੇ ਨਾਲ ਬਨਵਾਸ ਭੋਗਣ ਵਾਸਤੇ ਗਏ ਹਨ।
ਹੋਰੇ ਆਤੁਰੇ ਅਤੇ ਔਰ ਨਰ ਨਾਰੀ,
ਤੇ ਉਸ ਵੇਲੇ ਜਿੰਨੇ ਵੀ ਪੁਰ ਦੇ ਵਿੱਚ ਜਿੰਨੇ ਵੀ ਮਨੁੱਖ ਆਦਿਕ ਸਨ, ਇਸਤਰੀ ਪੁਰਸ਼ ਸਾਰੇ ਹੀ ਆਤੁਰ ਬਹੁਤ ਜ਼ਿਆਦਾ ਦੁਖੀ ਹੋਏ ਹਨ।
ਰਾਮ ਬਿਰਹ ਵਿਆਪਿਓ ਦੁਖ ਭਾਰੀ,
ਸ਼੍ਰੀ ਰਾਮ ਚੰਦਰ ਜੀ ਤੋਂ ਵਿਛੜਨ ਵਾਸਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਰੀ ਦੁਖ ਵਿਆਪਿਆ ਹੈ।
ਉਤਕੇ ਬਿਰਹ ਦਸ਼ਰਥ ਤਨ ਸ਼ੋਰਾ,
ਤੇ ਉਸ ਵੇਲੇ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਦਸ਼ਰਥ ਜੀ ਨੇ ਵੀ ਕਹਿੰਦੇ ਆਪਣਾ ਜਿਹੜਾ ਸਰੀਰ ਛੱਡ ਦਿੱਤਾ, ਮਹਿਲਾਂ ਦੇ ਉੱਤੇ ਚੜ ਗਏ ਸਨ ਜਿਸ ਸਮੇਂ ਸ਼੍ਰੀ ਰਾਮ ਚੰਦਰ ਜੀ ਨੇ ਨਗਰ ਛੱਡਿਆ, ਜਿੱਥੋਂ ਤੱਕ ਦੇਖਦੇ ਰਹੇ ਦਿਸਦਾ ਰਿਹਾ ਸ਼੍ਰੀ ਰਾਮ ਚੰਦਰ ਜੀ ਤੇ ਉਸ ਵੇਲੇ ਉਸ ਤੋਂ ਉਪਰੰਤ ਜਦੋਂ ਦਿਸਣੋਂ ਹਟ ਗਏ, ਕਹਿੰਦੇ ਫਿਰ ਦਸ਼ਰਥ ਨੇ ਮਹਿਲਾਂ ਤੋਂ ਛਾਲ ਮਾਰ ਕਰਕੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸੇ ਪ੍ਰਕਾਰ ਹੀ ਕਹਿੰਦੇ ਫਿਰ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਵੀ ਦਸ਼ਰਥ ਜੀ ਇਸੇ ਪ੍ਰਕਾਰ ਸਰੀਰ ਨੂੰ ਛੱਡ ਗਏ ਹਨ।
ਅਰੀ ਤਾਂ ਪ੍ਰਾਣ ਨਿਭਾਹੀ ਓਯੋਰਾ,
ਇਸੇ ਪ੍ਰਕਾਰ ਹੀ ਜਿਹੜਾ ਪ੍ਰਣ ਸੀ ਨਾ ਉਹ ਤੇ ਨਿਭਾ ਦਿੱਤਾ, ਤੇ ਗੁਰਮੁਖੋ ਪ੍ਰੀਤਮ ਪ੍ਰਣ ਨਿਭਾਹਿਓ ਓਰਾ, ਇਸੇ ਪ੍ਰਕਾਰ ਜਿਹੜਾ ਪ੍ਰਣ ਸੀ ਉਹ ਪੂਰਾ ਨਿਭਾ ਦਿੱਤਾ। ਪ੍ਰਣ ਇੱਕ ਹੋਰ ਵੀ ਸੀਗਾ ਜਿਸ ਤਰੀਕੇ ਦੇ ਨਾਲ ਜੋ ਕਿ ਸਰਵਣ ਜੀ ਹੋਏ ਹਨ, ਸਰਵਣ ਜੀ ਦਾ ਭਾਵ ਜਿਸ ਤਰ੍ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਦਸ਼ਰਥ ਨੇ ਤੀਰ ਮਾਰਿਆ ਸੀ, ਤੀਰ ਮਾਰਨ ਦੇ ਨਾਲ ਗੁਰਮੁਖ ਸਰਵਣ ਨੂੰ ਤੀਰ ਮਾਰਿਆ ਸੀ, ਤੇ ਜਿਸ ਸਮੇਂ ਸਰਵਣ ਦੀ ਮੌਤ ਉਹਨਾਂ ਦੇ ਮਾਤਾ ਪਿਤਾ ਨੇ ਸੁਣੀ ਤੇ ਉਸ ਵੇਲੇ ਫਿਰ ਸਰਾਫ ਇੱਕ ਦਿੱਤਾ ਗਿਆ ਸੀਗਾ ਦਸ਼ਰਥ ਨੂੰ ਕਿ ਤੂੰ ਆਪਣੇ ਪੁੱਤਰ ਦੇ ਇਸੇ ਪ੍ਰਕਾਰ ਹੀ ਵਿਯੋਗ ਦੇ ਵਿੱਚ ਮਰੇਗਾ। ਸੋ ਕਹਿੰਦੇ ਹਨ ਇਸੇ ਤਰ੍ਹਾਂ ਹੀ ਪ੍ਰੀਤਮ ਪ੍ਰਣ ਨਿਭਾਹਿਓ ਓਰਾ, ਜਿਹੜਾ ਪ੍ਰਣ ਸੀ ਨਾ, ਜਿਹੜਾ ਬਚਨ ਸੀ, ਇਸੇ ਪ੍ਰਕਾਰ ਉਹ ਵੀ ਪੂਰਨ ਹੋਇਆ ਹੈ।
ਰੇਖ ਵਸਿਸ਼ਟ ਦੇਖਿਓ ਅਸਹਲਾ,
ਇਸ ਵੇਲੇ ਜਿਹੜੇ ਰਿਖੀ ਵਸ਼ਿਸ਼ਟ ਜੀ ਰਿਖੀ ਹੋਏ ਹਨ, ਜਦੋਂ ਉਹਨਾਂ ਨੇ ਸਾਰਾ ਹਾਲ ਵੇਖਿਆ ਕਿ ਸ਼੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ ਗਿਆ ਹੈ,
ਭਰਤ ਬੁਲਾਏ ਪਠੇ ਤਤਕਾਲਾ,
ਤੇ ਵਸ਼ਿਸ਼ਟ ਜੀ ਮੁਨੀ ਹੋਏ ਹਨ, ਰਿਖੀ ਹੋਏ ਹਨ, ਉਹਨਾਂ ਨੇ ਜਦੋਂ ਸਾਰਾ ਹਾਲ ਵੇਖਿਆ ਕਿ ਸ਼੍ਰੀ ਰਾਮ ਚੰਦਰ ਜੀ 14 ਸਾਲ ਬਨਵਾਸ ਤੇ ਚਲੇ ਗਏ ਨੇ, ਦਸ਼ਰਥ ਜੀ ਨੇ ਪ੍ਰਾਣ ਤਿਆਗ ਦਿੱਤੇ ਨੇ, ਫਿਰ ਉਹਨਾਂ ਨੇ ਕਸ਼ਮੀਰ ਦੇ ਵਿੱਚੋਂ ਭਰਤ ਜੀ ਜੋ ਚਲੇ ਗਏ ਸਨ ਇਸ ਦੇਸ਼ ਨੂੰ ਛੱਡ ਕਰਕੇ ਉਸ ਬੰਨੇ, ਫਿਰ ਉਹਨਾਂ ਨੂੰ ਛੇਤੀ ਦੇ ਨਾਲ ਬੁਲਾਉਣਾ ਕੀਤਾ ਹੈ।
ਆਣ ਦੇਖ ਜਬ ਸਰਬ ਕੋ ਚਾਲੀ,
ਇਸ ਸਮੇਂ ਵਾਪਸ ਭਰਤ ਜੀ ਆਏ ਤੇ ਉਹਨਾਂ ਨੇ ਆਣ ਕਰਕੇ ਆਪਣੀ ਮਾਤਾ ਦੀ ਇੱਕ ਚਾਲੀ ਖੋਟੀ ਚਾਲ ਜਿਹੜੀ ਸਾਰੀ ਦੇਖੀ ਹੈ।
ਵਿਆਹ ਪੀ ਔਰ ਮੈਂ ਪੀਰ ਵਿਸਾਲੀ,
ਤੇ ਬਹੁਤ ਹੀ ਜ਼ਿਆਦਾ ਭਰਤ ਜੀ ਨੇ ਆਪਣੇ ਹਿਰਦੇ ਦੇ ਵਿੱਚ ਦੁੱਖ ਮਹਿਸੂਸ ਕੀਤਾ ਹੈ।
ਨਿਜ ਜਨਨੀ ਅਧਿਕ ਧਿਕਾਰੀ,
ਸਾਰਾ ਕੁਛ ਸੁਣ ਕਰਕੇ, ਬਿਰਤਾਂਤ ਸੁਣ ਕਰਕੇ, ਆਪਣੀ ਮਾਤਾ ਦੀ ਖੋਟੀ ਚਾਲ ਦੇਖ ਕਰਕੇ ਤੇ ਆਪਣੀ ਮਾਤਾ ਨੂੰ ਅਨੇਕਾਂ ਪ੍ਰਕਾਰ ਦੀਆਂ ਭਰਤ ਜੀ ਨੇ ਧਿਕਾਰਾਂ ਪਾਈਆਂ ਹਨ।
ਇਹ ਦਸੋ ਪਿਤ ਕੀ ਕਾਇਆ ਜਾਰੀ,
ਉਸ ਤੋਂ ਉਪਰੰਤ ਫਿਰ ਵਿਧੀ ਦੇ ਨਾਲ, ਜਿਹੜੀ ਵਿਧੀ ਸੀਗੀ, ਜਿਸ ਵਿਧੀ ਦੇ ਨਾਲ ਸਰੀਰ ਦਾ ਸੰਸਕਾਰ ਕੀਤਾ ਜਾਂਦਾ, ਉਸ ਵਿਧੀ ਦੇ ਨਾਲ ਦਸ਼ਰਥ ਜੀ ਦਾ ਸੰਸਕਾਰ ਭਰਤ ਜੀ ਨੇ ਕੀਤਾ ਹੈ।
ਰੁਦਨ ਕਰਤ ਪੁਰਸ਼ੋਰ ਸਿਧਾਰਾ,
ਉਸ ਵੇਲੇ ਫਿਰ ਭਰਤ ਜੀ ਵੀ ਰੋਂਦੇ ਹੋਏ ਭਾਵ ਕੇ ਬਹੁਤ ਹੀ ਮਾੜਾ ਮੇਰੀ ਮਾਤਾ ਨੇ ਕੀਤਾ, ਤੇ ਵਿਯੋਗ ਦੇ ਵਿੱਚ ਫਿਰ ਘਰ ਨੂੰ ਛੱਡਣਾ ਕੀਤਾ ਹੈ।
ਜਹਾਂ ਗਮਨੇ ਰਗ ਰਾਏ ਉਦਾਰਾ,
ਜਿਸ ਜਗ੍ਹਾ ਉੱਤੇ ਰਗ ਰਾਏ ਜਿਸ ਜਗ੍ਹਾ ਦੇ ਉੱਤੇ ਸਨ, ਭਾਵ ਕੇ ਜੋ ਰਾਮ ਚੰਦਰ ਜੀ ਜਿਸ ਜਗ੍ਹਾ ਉੱਤੇ ਜਾ ਕਰਕੇ ਬਿਰਾਜੇ ਸਨ,
ਮਿਲਿਓ ਵਿਪਣ ਮੈਂ ਹੋਏ ਬਿਹਾਲਾ,
ਤੇ ਬੜੇ ਬਿਹਾਲ ਹੋ ਕਰਕੇ ਭਰਤ ਜੀ ਸ਼੍ਰੀ ਰਾਮ ਚੰਦਰ ਜੀ ਨੂੰ ਉਸ ਜਗ੍ਹਾ ਉੱਤੇ ਜਾ ਕਰਕੇ ਮਿਲੇ ਹਨ।
ਬੰਦੇ ਪਦ ਕੋ ਪ੍ਰੇਮ ਸਾਲਾ,
ਤੇ ਬੜੇ ਪ੍ਰੇਮ ਦੇ ਸਹਿਤ ਆਪਣੇ ਵੱਡੇ ਭਰਾ ਨੂੰ ਜਾ ਕਰਕੇ ਮਿਲ ਕਰਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਸਿਮਹੋ ਨਾਥ ਅਪਰਾਧ ਹਮਾਰੇ,
ਉਸ ਵੇਲੇ ਭਰਤ ਜੀ ਨੇ ਬੇਨਤੀ ਕੀਤੀ ਨਾਥ ਕਿ ਹੇ ਰਾਮ ਚੰਦਰ ਜੀ, ਆਪ ਜੀ ਤੇ ਵਿਸ਼ਨੂੰ ਜੀ ਦਾ ਅਵਤਾਰ ਹੋ ਤੇ ਇਸ ਕਰਕੇ ਸਾਡੇ ਮਾਲਕ ਹੋ, ਤੇ ਸਾਡੇ ਤੋਂ ਜਿਹੜੀ ਖਤਾ ਹੋ ਗਈ ਹੈ ਕਿਰਪਾ ਕਰਕੇ ਖਿਮਾ ਕਰ ਦੇਣਾ ਕਰੋ।
ਘਰ ਚਲੋ ਕਲਿਓ ਸੰਗਾਰੀ,
ਇਸੇ ਪ੍ਰਕਾਰ ਆਪ ਜੀ ਵਾਪਸ ਘਰ ਦੇ ਵਿੱਚ ਚਲਣਾ ਕਰੋ, ਤੇ ਜਿਹੜਾ ਰਾਜ ਭਾਗ ਕਿਰਪਾ ਕਰਕੇ ਸਾਰਾ ਸੰਭਾਲ ਲੈਣਾ ਕਰੋ।
ਸਤ ਸੰਤ ਸ੍ਰੀ ਰਾਮ ਵਿਚਾਰਾ,
ਉਸ ਵੇਲੇ ਗੁਰਮੁਖੋ ਫਿਰ ਜਿਹੜਾ ਸਤ ਸੰਤ ਜਿਸ ਤਰ੍ਹਾਂ ਜੋ ਬਨਵਾਸ ਦਿੱਤਾ ਗਿਆ, ਜਿਹੜੇ ਬਚਨ ਹੋਏ ਹਨ, ਉਹਨਾਂ ਸਾਰਿਆਂ ਨੂੰ ਸ਼੍ਰੀ ਰਾਮ ਚੰਦਰ ਜੀ ਨੇ ਸੰਭਾਲਣਾ ਕੀਤਾ ਹੈ।
ਵੀਰ ਜਦੀਨ ਭਰਤ ਕੋ ਭਾਰਾ,
ਉਸ ਵੇਲੇ ਫਿਰ ਜੋ ਭਰਤ ਜੀ ਨੂੰ ਬੜੇ ਪ੍ਰੇਮ ਦੇ ਸਹਿਤ ਧੀਰਜ ਦੇਣਾ ਕੀਤਾ ਹੈ।
ਵੀ ਖਰਾਮ ਸਦਨ ਕੋ ਮੇਰਾ,
ਤੇ ਜਿਹੜੀਆਂ ਖੜਾਵਾਂ ਸਨ ਸ਼੍ਰੀ ਰਾਮ ਚੰਦਰ ਜੀ ਦੇ ਪਾਸ, ਉਹ ਜਿਹੜੀਆਂ ਖੜਾਵਾਂ ਭਰਤ ਜੀ ਨੂੰ ਦਿੱਤੀਆਂ ਹਨ, ਤੇ ਘਰ ਨੂੰ ਵਾਪਸ ਮੋੜਿਆ ਹੈ।
ਗਮਨੇ ਆਪ ਦਿੱਤਣ ਕੀ ਓਰਾ,
ਆਪ ਸ਼੍ਰੀ ਰਾਮ ਚੰਦਰ ਜੀ ਜੰਗਲ ਦੇ ਵੱਲ ਨੂੰ ਚੱਲ ਪਏ ਹਨ।
ਵਿਚਰਤ ਕੇਤਕ ਦਿਵਸ ਬਤਾਏ,
ਇਸੇ ਪ੍ਰਕਾਰ ਹੀ ਵਿਚਰਦਿਆਂ ਹੋਇਆਂ ਕਿੰਨੇ ਕੀ ਦਿਨ ਜਦੋਂ ਬਤੀਤ ਹੋ ਗਏ ਨੇ।
ਉਹਨੇ ਅਗਸਤ ਕੇ ਆਸ਼ਰਮ ਆਏ,
ਅਗਸਤ ਮੁਨੀ ਜੀ ਦੇ ਆਸ਼ਰਮ ਦੇ ਉੱਤੇ ਸ਼੍ਰੀ ਰਾਮ ਚੰਦਰ ਜੀ ਆਣ ਕਰਕੇ ਪਹੁੰਚੇ ਹਨ।
ਬਸ ਬਹਰੋ ਗਏ ਅਗਾਰੀ,
ਤੇ ਉੱਥੇ ਥੋੜਾ ਸਮਾਂ ਅਗਸਤ ਮੁਨੀ ਜੀ ਦੇ ਪਾਸ ਰਹਿ ਕਰਕੇ ਫੇਰ ਸ਼੍ਰੀ ਰਾਮ ਚੰਦਰ ਜੀ ਅੱਗੇ ਹੋਰ ਚੱਲ ਪਏ ਹਨ।
ਜਹਿ ਰਾਵਣ ਦਹਿਣੀ ਕੀ ਬਾਰੀ,
ਤੇ ਗੁਰਮੁਖੋ ਜਿਸ ਜਗ੍ਹਾ ਤੇ ਜੋ ਰਾਵਣ ਹੋਇਆ, ਰਾਵਣ ਦੀ ਇੱਕ ਭੈਣ ਹੋਈ ਹੈ, ਤੇ ਉਸ ਨੇ ਬੜੀ ਸੁੰਦਰ ਇੱਕ ਬਗੀਚੀ ਰਚਨਾ ਕੀਤੀ ਸੀ।
ਪਰਣ ਕੁਟੀ ਤੇ ਜਾਏ ਬਣਾਈ,
ਤੇ ਉਸ ਜਗ੍ਹਾ ਤੇ ਕੱਖਾਂ ਦੀ ਇੱਕ ਬੜੀ ਸੁੰਦਰ ਕੁਟੀਆ ਜਿਹੜੀ ਸ਼੍ਰੀ ਰਾਮ ਚੰਦਰ ਜੀ ਨੇ ਬਣਾਉਣਾ ਕੀਤੀ ਹੈ।
ਲਕਸ਼ਮਣ ਸਹਿਤ ਰਹੇ ਰਘੁਰਾਈ,
ਤੇ ਉਸ ਵੇਲੇ ਲਕਸ਼ਮਣ ਜੀ ਦੇ ਸਹਿਤ ਰਾਘਵਾਂ ਦੀ ਕੁੱਲ ਦੇ ਸੋਰ ਸ਼੍ਰੀ ਰਾਮ ਚੰਦਰ ਜੀ ਇਕੱਠੇ ਰਹਿ ਰਹੇ ਹਨ।
ਰੂਪ ਨਖਾ ਇੱਕ ਦਿਨ ਚੱਲ ਆਈ,
ਜੋ ਸੂਪ ਨਖਾ ਰਾਵਣ ਦੀ ਭੈਣ ਹੋਈ ਹੈ, ਇਹ ਚੱਲ ਕਰਕੇ ਇੱਕ ਦਿਨ ਇਹਨਾਂ ਦੀ ਕੁਟੀਆ ਦੇ ਪਾਸ ਜਿਸ ਸਮੇਂ ਪਹੁੰਚੀ ਹੈ।
ਰੂਪ ਬਲੋਕਤ ਰਹੀ ਲੁਭਾਈ,
ਤੇ ਜਿਸ ਵੇਲੇ ਇਸ ਨੇ ਲਕਸ਼ਮਣ ਦੇ ਰੂਪ ਨੂੰ ਦੇਖਣਾ ਕੀਤਾ, ਤੇ ਲਕਸ਼ਮਣ ਦੇ ਰੂਪ ਨੂੰ ਦੇਖ ਕਰਕੇ ਲੁਭਾਏ ਮਾਨ ਹੋਈ ਹੈ।
ਕਹਿ ਕੇ ਬਰਹੁ ਮੁਝੇ ਕਰ ਪ੍ਰੀਤੇ।
ਉਸ ਵੇਲੇ ਕਹਿਣ ਲੱਗੀ ਕਿ ਮੈਨੂੰ ਵਰਨਾ ਕਰ, ਭਾਵ ਮੇਰੇ ਨਾਲ ਸ਼ਾਦੀ ਕਰਨਾ ਕਰ, ਕਿਉਂਕਿ ਮੈਨੂੰ ਬਹੁਤ ਹੀ ਸੁੰਦਰ ਲੱਗਾ ਹੈ।
ਨੱਤ ਮਾਰੋ ਤੁਮ ਕਹੋ ਮੈਂ ਜੀਤੇ,
ਨਹੀਂ ਤੇ ਫਿਰ ਸਮਝ ਲੈਣਾ ਕਰ, ਜਿੰਦਿਆਂ ਸਾਰੀ ਤੁਹਾਨੂੰ ਮੈਂ ਮਾਰ ਦੇਣਾ ਕਰਾਂਗੀ।
ਹੁਣ ਲਕਸ਼ਮਣ ਕਿਆ ਕ੍ਰੋਧ ਕਨੇਰਾ।
ਇਸ ਦੀਆਂ ਗੱਲਾਂ ਨੂੰ ਸੁਣ ਕਰਕੇ ਲਕਸ਼ਮਣ ਜੀ ਨੇ ਬਹੁਤ ਹੀ ਜ਼ਿਆਦਾ ਹਿਰਦੇ ਵਿੱਚ ਕ੍ਰੋਧ ਕਰਨਾ ਕੀਤਾ ਹੈ।
ਕਾਟਿਓ ਨਾਕ ਕਾਨ ਤਿਸ ਬੇਰਾ।
ਉਸ ਨੇ ਇੱਕ ਸ਼ਸਤਰ ਦੇ ਨਾਲ ਵਾਰ ਕੀਤਾ ਤੇ ਵਾਰ ਕਰਨ ਦੇ ਨਾਲ ਸੂਬ ਨਖਾ ਦਾ ਇੱਕ ਨੱਕ ਤੇ ਕੰਨ ਦੋਵੇਂ ਕੱਟ ਦਿੱਤੇ ਹਨ।
ਸੋ ਰਾਵਣ ਢਿੱਗ ਜਾਏ ਪੁਕਾਰੀ।
ਉਸ ਵੇਲੇ ਸੂਬ ਨਖਾ ਜਿਹੜੀ ਰਾਵਣ ਦੀ ਭੈਣ ਸੀ, ਇਸ ਨੇ ਜਾ ਕਰਕੇ ਫਿਰ ਆਪਣੇ ਭਰਾ ਦੇ ਪਾਸ ਪੁਕਾਰ ਕਰਨਾ ਕੀਤੀ ਹੈ।
ਕਹਿ ਕੇ ਤਿੰਨ ਸੰਗ ਸੁੰਦਰ ਨਾਰੀ।
ਇਸ ਸਮੇਂ ਰਾਵਣ ਨੇ ਪੁੱਛਿਆ ਕਿ ਤੂੰ ਉੱਥੇ ਕੀ ਲੈਣ ਗਈ ਸੀ। ਕਹਿਣ ਲੱਗੀ ਉਹਨਾਂ ਦੇ ਨਾਲ ਇੱਕ ਬਹੁਤ ਹੀ ਸੁੰਦਰ ਜਿਹੜੀ ਇਸਤਰੀ ਹੈ।
ਉਹ ਲਿਆਵਣ ਗਮਣੀ ਹਿੱਤ ਤੇਰੇ।
ਤੇ ਮੈਂ ਉਹ ਤੇਰੇ ਵਾਸਤੇ ਲੈਣ ਵਾਸਤੇ ਗਈ ਸਾਂ ਕਿ ਉਹ ਲਿਆਣ ਕਰਕੇ ਤੈਨੂੰ ਮੈਂ ਦੇ ਦੇਣਾ ਕਰਾਂ।
ਲਾਸਾ ਕਰਨ ਕਟੇ ਤਿੰਨ ਮੇਰੇ।
ਤੇ ਪਰ ਉਹਨਾਂ ਨੇ ਅੱਗੋਂ ਮੇਰਾ ਇੱਕ ਨੱਕ ਤੇ ਮੇਰਾ ਜਿਹੜਾ ਕੰਨ ਦੋਵੇਂ ਕੱਟ ਦਿੱਤੇ ਹਨ।
ਸੁਣ ਰਾਵਣ ਮਨ ਕ੍ਰੋਧ ਕਨੇਰਾ।
ਇਹ ਸੁਣ ਕਰਕੇ ਫਿਰ ਰਾਵਣ ਨੇ ਆਪਣੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਕ੍ਰੋਧ ਕਰਨਾ ਕੀਤਾ ਹੈ, ਕ੍ਰੋਧ ਕੀਤਾ ਕਿ ਮੇਰੀ ਭੈਣ ਦਾ ਨੱਕ ਤੇ ਕੰਨ ਦੋਵੇਂ ਕੱਟ ਦਿੱਤੇ ਹਨ।
ਕਿਆ ਮਰੀਚ ਮ੍ਰਿਗ ਕੰਚਨ ਕੇਰਾ।
ਤੇ ਉਸ ਵੇਲੇ ਇੱਕ ਦੈਂਤ ਜਿਹੜਾ ਨਾਮ ਹੈ ਜਿਸ ਦਾ ਮਰੀਚ, ਉਸ ਦਾ ਜਿਹੜਾ ਸਰੀਰ ਹੈ ਕੰਚਨ ਕੇਰਾ, ਸੋਨੇ ਦਾ ਜਿਹੜਾ ਸਰੀਰ ਬਣਾਉਣਾ ਕੀਤਾ ਹੈ।
ਉੱਠਿਓ ਤ੍ਰਿਮੁੰਡਕ ਮਾਰਾ ਸੁਨਾ।
ਤੇ ਉਸ ਵੇਲੇ ਗੁਰਮੁਖੋ ਜਿਹੜਾ ਤ੍ਰਿਮੁੰਡਕ ਜਿਹੜਾ ਦੈਂਤ ਸੀ ਨਾ, ਤੇ ਇਸ ਨੂੰ ਫਿਰ ਭੇਜਣਾ ਕੀਤਾ ਹੈ।
ਚੱਲਿਓ ਆਪ ਪੁਨ ਜੁਗਿਆ ਬਣਾ।
ਤੇ ਗੁਰਮੁਖੋ ਆਪ ਜਿਹੜਾ ਇਹ ਰਾਵਣ ਸੀ ਜੋਗੀ ਬਣ ਗਿਆ। ਇਸੇ ਪ੍ਰਕਾਰ ਇਸ ਨੇ ਮਰੀਚ ਜਿਹੜਾ ਦੈਤ ਸੀ ਉਸ ਨੂੰ ਹਿਰਨ ਬਣਾ ਦਿੱਤਾ ਸੋਨੇ ਦਾ, ਤੇ ਆਪ ਜੋਗੀ ਬਣ ਗਿਆ ਹੈ।
ਕੰਚਨ ਮ੍ਰਿਗ ਜਬ ਦੀਨ ਦਿਖਾਈ।
ਇਸ ਵੇਲੇ ਸੀਤਾ ਜੀ ਨੂੰ ਜਿਹੜਾ ਸੋਨੇ ਦਾ ਮ੍ਰਿਗ ਇਹ ਜਿਹੜਾ ਹਿਰਨ ਸੀ ਇਹ ਦਿਖਾਈ ਦਿੱਤਾ ਹੈ।
ਸੀਤਾ ਪ੍ਰੇਰੇ ਗੇ ਰਘੁਰਾਈ।
ਉਸ ਵੇਲੇ ਇਸ ਨੂੰ ਪਾਉਣ ਦੀ ਇੱਛਾ ਕੀਤੀ ਹੈ ਕਿ ਜਿਹੜਾ ਹਿਰਨ ਹੈ ਮੈਨੂੰ ਪ੍ਰਾਪਤ ਹੋ ਜਾਣਾ ਕਰੇ, ਤੇ ਆਪਣੇ ਪਤੀ ਰਾਮ ਚੰਦਰ ਜੀ ਨੂੰ ਪ੍ਰੇਰ ਕਰਕੇ ਭੇਜਿਆ ਕਿ ਹਿਰਨ ਫੜ ਕਰਕੇ ਲਿਆਂਦਾ ਜਾਵੇ।
ਆਸ਼ੇ ਲਕਸ਼ਮਣ ਬਹੁਰ ਪਧਾਰਾ।
ਤੇ ਅਚਾਨਕ ਉਸ ਤੋਂ ਉਪਰੰਤ ਜਿਹੜਾ ਹਿਰਨ ਹੈ ਇਸ ਨੇ ਆਵਾਜ਼ ਕੱਢੀ ਹੈ, ਤੇ ਉਸ ਆਵਾਜ਼ ਸ਼੍ਰੀ ਰਾਮ ਚੰਦਰ ਜੀ ਵਰਗੀ ਨਿਕਲੀ ਹੈ। ਉਸ ਵੇਲੇ ਸੀਤਾ ਜੀ ਘਬਰਾਏ ਹਨ ਕਿ ਸ਼੍ਰੀ ਰਾਮ ਚੰਦਰ ਜੀ ਨੂੰ ਕੁਛ ਹੋਇਆ, ਤੇ ਪਿੱਛੋਂ ਵੇਖਣ ਵਾਸਤੇ ਸ਼੍ਰੀ ਲਕਸ਼ਮਣ ਜੀ ਨੂੰ ਭੇਜਿਆ ਹੈ।
ਰਾਵਣ ਅਵਸਰ ਪਾਏ ਸੁਖਾਰਾ।
ਤੇ ਜਦੋਂ ਘਰ ਦੇ ਵਿੱਚ ਕੁਟੀਆ ਦੇ ਵਿੱਚ ਕੋਈ ਵੀ ਨਹੀਂ ਰਿਹਾ, ਤੇ ਉਸ ਵੇਲੇ ਰਾਵਣ ਨੇ ਅਵਸਰ ਪਾ ਕਰਕੇ ਮੌਕਾ ਪਾਇਆ ਹੈ।
ਅਲੱਖ ਜਗਾਈ ਤੰਦਲ ਜਾਚਾ।
ਤੇ ਅਲੱਖ ਜਗਾ ਕਰਕੇ ਜਿਸ ਤਰ੍ਹਾਂ ਜੋਗੀ ਆਵਾਜ਼ ਦਿੰਦੇ ਨੇ ਉਸ ਤਰ੍ਹਾਂ ਆਵਾਜ਼ ਕੱਢੀ ਹੈ, ਤੇ ਜਾ ਕਰਕੇ ਚੌਲਾਂ ਦੀ ਭਿਕਸ਼ਾ ਮੰਗੀ ਹੈ।
ਰੱਖੀ ਸਿਆਏ ਜੁਗਿਆ ਸੱਚੋ।
ਤੇ ਉਸ ਵੇਲੇ ਗੁਰਮੁਖੋ ਜੋਗੀ ਸੱਚਾ ਜਾਣ ਕਰਕੇ ਕਿ ਸੱਚੀ ਸੱਚਾ ਜੋਗੀ ਹੈ, ਇਹ ਜਾਣ ਕਰਕੇ ਫਰੀ ਸੀਤਾ ਜੀ ਬਾਹਰ ਆਏ ਹਨ।
ਭਿਖਿਆ ਪਾਵਣ ਕੋ ਜਬ ਆਈ।
ਜਿਸ ਵੇਲੇ ਭਿਖਿਆ ਪਾਉਣ ਵਾਸਤੇ ਸੀਤਾ ਜੀ ਬਾਹਰ ਪਹੁੰਚੇ ਹਨ।
ਗਹਿ ਕਰ ਗਮਣਿਓ ਗਹਿਣੇ ਉਠਾਈ।
ਉਸ ਵੇਲੇ ਗਹਿ ਕਰ ਗਮਣਿਓ ਫੜ ਕਰਕੇ ਫਿਰ ਰਾਵਣ ਜੀ ਸੀਤਾ ਜੀ ਨੂੰ ਨਾਲ ਲੈ ਕਰਕੇ ਚਲੇ ਗਏ ਹਨ।
ਰਾਮ ਚੰਦਰ ਹਟ ਕਰ ਪੁਨ ਆਈ।
ਜਿਸ ਵੇਲੇ ਰਾਮ ਚੰਦਰ ਜੀ ਵਾਪਸ ਹਟ ਕਰਕੇ ਪਿੱਛੇ ਮੁੜੇ ਹਨ।
ਕੁਟੀ ਬਲੋਕਤ ਸੋਚ ਵਡਾਈ।
ਤੇ ਉਸ ਵੇਲੇ ਜਿਹੜੀ ਕੁਟੀਆ ਸੀ ਖਾਲੀ ਵੇਖੀ ਹੈ, ਜਦੋਂ ਵੇਖਣਾ ਕੀਤੀ ਸਾਰੀ ਕੁਟੀਆ ਖਾਲੀ ਹੈ। ਖਾਲੀ ਕੁਟੀਆ ਨੂੰ ਵੇਖ ਕਰਕੇ ਹਿਰਦੇ ਵਿੱਚ ਬਹੁਤ ਜ਼ਿਆਦਾ ਸੋਚ ਪ੍ਰਗਟ ਹੋਣਾ ਕੀਤੀ ਹੈ।
ਵਿਚਰਤ ਵਿਪਨ ਦਿਖੈ ਬਿਰਲਾਪਤ।
ਤੇ ਫਿਰ ਆਪਣੀ ਪਤਨੀ ਤੋਂ ਵਿਛੜਨ ਦਾ ਬਹੁਤਾ ਜ਼ਿਆਦਾ ਦੁੱਖ ਮਹਿਸੂਸ ਕੀਤਾ, ਤੇ ਜੰਗਲਾਂ ਦੇ ਵਿੱਚ ਬਹੁਤ ਜ਼ਿਆਦਾ ਵਿਚਰ ਕਰਕੇ ਵਿਰਲਾਪ ਕਰਨ ਲੱਗ ਪਏ ਹਨ।
ਸੀਤਾ ਸੀਤਾ ਊਚ ਅਲਾਪਤ।
ਤੇ ਸੀਤਾ ਸੀਤਾ ਕਹਿ ਕਰਕੇ ਆਪਣੀ ਪਤਨੀ ਦੇ ਨਾਮ ਨੂੰ ਉੱਚੀ ਉੱਚੀ ਲੈ ਕਰਕੇ ਫਿਰ ਰਾਮ ਚੰਦਰ ਜੀ ਨੇ ਕਹਿੰਦੇ ਬੜਾ ਭਾਰੀ ਵਿਰਲਾਪ ਪਾਪ ਕੀਤਾ ਹੈ।
ਖੋਜਤ ਪਾਈ ਨਾ ਕਾਹੂ ਠੋਰਾ,
ਤੇ ਕਹਿੰਦੇ ਖੋਜਣਾ ਕੀਤਾ ਜੰਗਲਾਂ ਦੇ ਵਿਚ, ਚਾਰ ਸਫੇਰੇ ਦੌੜ ਕਰਕੇ ਵਿਰਲਾਪ ਕੀਤਾ, ਨਾਲੇ ਆਵਾਜ਼ਾਂ ਮਾਰੀਆਂ, ਪਰ ਕਿਸੇ ਵੀ ਜਗ੍ਹਾ ਤੇ ਸ਼੍ਰੀ ਰਾਮ ਚੰਦਰ ਜੀ ਨੂੰ ਆਪਣੀ ਪਤਨੀ ਦਿਸੀ ਨਹੀਂ ਹੈ।
ਦੁੱਧ ਭੂਲੀ ਤਨ ਰਗ ਕੁਲ ਮੋਰਾ,
ਤੇ ਕਹਿੰਦੇ ਉਸ ਵੇਲੇ ਰਗਵਾਂ ਦੀ ਕੁਲ ਦੇ ਸ਼੍ਰੀ ਰਾਮ ਚੰਦਰ ਜੀ ਨੂੰ ਆਪਣੀ ਸੁੱਧ ਭੁੱਲ ਗਈ ਹੈ, ਆਪਣੀ ਇਸਤਰੀ ਦੇ ਵਿਛੋੜੇ ਦੇ ਵਿਚ।
ਵਨ ਮਹਿ ਰਹਿਤ ਕਪਸ ਹਨੁਮਾਨਾ,
ਇਸੇ ਪ੍ਰਕਾਰ ਹੀ ਗੁਰਮੁਖੋ ਜਿਸ ਤਰ੍ਹਾਂ ਵਨ ਮਹਿ ਰਹਿਤ ਜੰਗਲ ਦੇ ਵਿਚ ਰਹਿੰਦੇ ਨੇ ਸੁਗਰੀਵ ਜੀ ਤੇ ਹਨੁਮਾਨ ਜੀ ਆਦਿਕ, ਜਿਸ ਤਰ੍ਹਾਂ ਜਿਨ੍ਹਾਂ ਦੀ ਵਾਨਰ ਸੈਨਾ ਹੈ।
ਕੀਨ ਸੁਖਾਪਨ ਦੁਐ ਦੁਖ ਵਾਨਾ,
ਤੇ ਉਸ ਵੇਲੇ ਹੁਣ ਜਿਹੜੇ ਸੁਗਰੀਵ ਜੀ ਸਨ ਇਹ ਵੀ ਬੜੇ ਜਿਸ ਤਰ੍ਹਾਂ ਦੁਖੀ ਸਨ, ਕਹਿੰਦੇ ਸਖਾਪਨ, ਕਿਉਂਕਿ ਹੁਣ ਦੁਖੀ ਨੂੰ ਦੁਖੀ ਮਿਲੇ ਤੇ ਉਸ ਵੇਲੇ ਫਿਰ ਉਹਨਾਂ ਦੀ ਮਿੱਤਰਤਾ ਬਣ ਜਾਂਦੀ ਹੈ। ਇਸੇ ਪ੍ਰਕਾਰ ਹੀ ਸੁਗਰੀਵ ਜੀ ਦੀ ਘਰ ਦੀ ਨੂੰ ਤੇ ਰਾਜ ਜਿਹੜਾ ਸਾਰਾ ਬਾਲੀ ਲੈ ਗਿਆ ਸੀਗਾ, ਇਸੇ ਪ੍ਰਕਾਰ ਇਧਰੋਂ ਰਾਮ ਚੰਦਰ ਜੀ ਦੀ ਇਸਤਰੀ ਵਿਛੜੀ ਹੈ, ਇਸ ਕਰਕੇ ਦੁਖੀ ਦੋਵੇਂ ਹੀ ਹਨ, ਉਹਨਾਂ ਦੋਹਾਂ ਦੀ ਆਪਸ ਦੇ ਵਿਚ ਮਿੱਤਰਤਾ ਹੋ ਗਈ ਹੈ।
ਰਾਤ ਸੁਗਰੀਵ ਹੈ ਕੋ ਬਲ ਪਾ ਬਾਲੀ,
ਉਸ ਵੇਲੇ ਸੁਗਰੀਵ ਜੀ ਫਿਰ ਕਹਿਣ ਲੱਗੇ ਮੈਂ ਤੁਹਾਡੀ ਮਦਦ ਤਾਂ ਕਰਾਂਗਾ, ਪਰ ਮੇਰੇ ਭਰਾ ਨੇ ਮੇਰੀ ਇਸਤਰੀ ਮੇਰੇ ਪਾਸੋਂ ਖੋਹ ਲਈ ਹੈ, ਮੇਰੇ ਪਾਸੋਂ ਰਾਜ ਭਾਗ ਖੋਹ ਲਿਆ, ਇਸ ਕਰਕੇ ਪਹਿਲਾਂ ਮੇਰੀ ਮਦਦ ਕਰਨਾ ਕਰੋ। ਕਹਿੰਦੇ ਉਹ ਸਵੇਰੇ ਫਿਰ ਬਾਲੀ ਦਾ ਜਿਹੜਾ ਬਾਲੀ ਦਾ ਨਾਸ਼ ਸ਼੍ਰੀ ਰਾਮ ਚੰਦਰ ਜੀ ਨੇ ਕੀਤਾ। ਬਾਲੀ ਦੇ ਵਿੱਚ ਤਾਕਤ ਇੰਨੀ ਸੀਗੀ, ਜਿਹੜਾ ਵੀ ਉਹਨਾਂ ਦੇ ਸਾਹਮਣੇ ਆਉਂਦਾ ਸੀ ਉਹਦੀ ਤਾਕਤ ਖਿੱਚੀ ਜਾਂਦੀ ਸੀ। ਇਸ ਕਰਕੇ ਫਿਰ ਰਾਮ ਚੰਦਰ ਜੀ ਨੇ ਜਿਸ ਤਰ੍ਹਾਂ ਬਾਲੀ ਨੂੰ ਮਾਰਿਆ, ਕਹਿੰਦੇ ਪਿੱਠ ਪਿੱਛੇ ਉਸਦੀ ਵਾਰ ਕੀਤਾ, ਇਸ ਪ੍ਰਕਾਰ ਬਾਲੀ ਨੂੰ ਮਾਰਿਆ ਗਿਆ ਤੇ ਸੁਗਰੀਵ ਨੂੰ ਰਾਜ ਦਿੱਤਾ ਤੇ ਉਸਦੀ ਇਸਤਰੀ ਉਸ ਨੂੰ ਵਾਪਸ ਕਰਵਾਈ। ਇਸ ਪ੍ਰਕਾਰ ਫਿਰ ਦੋਵਾਂ ਦੀ ਆਪਸ ਦੇ ਵਿਚ ਮਿੱਤਰਤਾ ਹੋਈ ਹੈ। ਫਿਰ ਜਾ ਕਰਕੇ ਸੁਗਰੀਵ ਨੇ ਸ਼੍ਰੀ ਰਾਮ ਚੰਦਰ ਜੀ ਦਾ ਤੇ ਹਨੂਮਾਨ ਆਦਿਕ ਨੇ ਸਭ ਨੇ ਸਾਥ ਦਿੱਤਾ ਹੈ।
ਰਾਜਨ ਹਾਰ ਕੇ ਕੀਨ ਕੁਚਾਲੀ,
ਜਿਸ ਨੇ ਕੁਚਾਲੀ ਮਾੜੀ ਮਤ ਕਰਕੇ ਸਾਰਾ ਰਾਜ ਤੇ ਇਸਤਰੀ ਖੋ ਲਏ ਸਨ।
ਇਕ ਸਰ ਸੋ ਰਘਵਰ ਤੇ ਮਾਰਾ,
ਇਕ ਤੀਰ ਦੇ ਨਾਲ ਪਿੱਠ ਪਿੱਛੇ ਵਾਰ ਕਰਕੇ ਰਾਮ ਚੰਦਰ ਜੀ ਨੇ ਬਾਲੀ ਨੂੰ ਮਾਰਨਾ ਕੀਤਾ ਹੈ।
ਕੋ ਕਾਜ ਪ੍ਰਥਮ ਕਿਆ ਸਾਰਾ,
ਪਹਿਲਾਂ ਸੁਗਰੀਵ ਜੀ ਦਾ ਜਿਹੜਾ ਕਾਰਜ ਸੀਗਾ ਸ਼੍ਰੀ ਰਾਮ ਚੰਦਰ ਜੀ ਨੇ ਸੰਪੂਰਨ ਕੀਤਾ ਹੈ।
ਬੋਰੋ ਕਟਕ ਕਪਣ ਕੋ ਜੇਤਾ,
ਤੇ ਉਸ ਤੋਂ ਉਪਰੰਤ ਫਿਰ ਜਿੰਨੀ ਵੀ ਵਾਨਰ ਸੈਨਾ ਸੀਗੀ ਸਾਰੀ ਦੀ ਸਾਰੀ ਵਾਨਰ ਸੈਨਾ ਸੁਗਰੀਵ ਜੀ ਦੀ ਫਿਰ ਰਾਮ ਚੰਦਰ ਜੀ ਦੀ ਸਹਾਇਤਾ ਵਾਸਤੇ ਖਲੋਤੀ ਹੈ।
ਸੀਤਾ ਖੋਜਣ ਭੇਜਿਓ ਤੇਤਾ,
ਤੇ ਫਿਰ ਉਸ ਸਮੇ ਨਾ ਉਸ ਵਾਨਰ ਸੈਨਾ ਨੂੰ ਸੀਤਾ ਨੂੰ ਲੱਭਣ ਵਾਸਤੇ ਫਿਰ ਜਾ ਕਰਕੇ ਭੇਜਿਆ ਹੈ।
ਹਨੂਮਾਨ ਲੰਕਾ ਕੀ ਮਾਹੀ,
ਤੇ ਜਿਸ ਵੇਲੇ ਹਨੂਮਾਨ ਜੀ ਨੇ ਰਾਵਣ ਦੀ ਲੰਕਾ ਦੇ ਵਿਚ ਜਾ ਕਰਕੇ
ਜਾਏ ਬਲੋਕੀ ਬੈਸੀ ਤਾਹੀ,
ਤੇ ਜਾ ਕਰਕੇ ਵੇਖੀ ਹੈ ਸੀਤਾ, ਜੋ ਕਿ ਹਨੂਮਾਨ ਨੇ ਵੇਖਣਾ ਕੀਤਾ ਕਿ ਰਾਵਣ ਦੀ ਲੰਕਾ ਦੇ ਵਿਚ ਸੀਤਾ ਬੈਠੀ ਹੈ।
ਲੰਕਾ ਫੂਕ ਦੈਂਤ ਬਹੁਕਾਈ,
ਉਸ ਵੇਲੇ ਕਹਿੰਦੇ ਆਪਣੀ ਪੂਛ ਨੂੰ ਅੱਗ ਲਗਾ ਕਰਕੇ ਤੇ ਫੇਰ ਹਨੂਮਾਨ ਨੇ ਸਾਰੀ ਲੰਕਾ ਦੇ ਵਿਚ ਅੱਗ ਲਗਾਈ ਹੈ ਤੇ ਬਹੁਤ ਹੀ ਜਿਆਦਾ ਜਿਹੜੇ ਦੈਂਤ ਸਨ ਮਾਰਨਾ ਕੀਤੇ ਹਨ।
ਸੁੱਧ ਸੀਤਾ ਕੀ ਹਨ ਸੁਣਾਈ,
ਜਿਹੜੀ ਸੁੱਧ ਜਿਹੜੀ ਸੀ ਖਬਰ ਸੀ ਫਿਰ ਸ਼੍ਰੀ ਰਾਮ ਚੰਦਰ ਜੀ ਨੂੰ ਆਰ ਕਰਕੇ ਸਾਰੀ ਸੀਤਾ ਦੀ ਦੱਸੀ ਹੈ ਕਿ ਉਹ ਤੇ ਰਾਵਣ ਦੀ ਲੰਕਾ ਦੇ ਵਿਚ ਹੈ।
ਵੇ ਕੱਪ ਕਟਕ ਚੜੇ ਰਗੁਰਾਈ,
ਤੇ ਉਹ ਸਵੇਰੇ ਫਿਰ ਰਾਵਣ ਦੇ ਉੱਤੇ ਚੜਾਈ ਕਰਨ ਵਾਸਤੇ ਰਾਮ ਚੰਦਰ ਜੀ ਵਾਨਰ ਸੈਰਾਂ ਨੂੰ ਲੈ ਕਰਕੇ ਚੱਲੇ ਹਨ।
ਆਏ ਸੇਤ ਬਾਧਿਓ ਤੇ ਥਾਈ,
ਤੇ ਆਣ ਕਰਕੇ ਫੇਰ ਜਿਹੜਾ ਸਮੁੰਦਰ ਦੇ ਕਿਨਾਰੇ ਤੇ ਸੇਤ ਜਿਹੜਾ ਪੁਲ ਬੰਨਣਾ ਕੀਤਾ ਹੈ।
ਪਾਰ ਉਤਰਗਾ ਅੰਗਦ ਮਾਨੀ,
ਤੇ ਉਸੇ ਪ੍ਰਕਾਰ ਹੀ ਪਾਰ ਉਤਰਗਾ ਅੰਗਦ ਮਾਨੀ, ਜਿਸ ਤਰ੍ਹਾਂ ਬਾਲੀ ਦਾ ਪੁੱਤਰ ਹੋਇਆ ਅੰਗਦ, ਇਸ ਨੇ ਆਣ ਕਰਕੇ ਈਨ ਮਨੀ ਸ਼੍ਰੀ ਰਾਮ ਚੰਦਰ ਜੀ ਦੀ, ਇਹ ਵੀ ਆਇਆ ਹੈ ਸ਼੍ਰੀ ਰਾਮ ਚੰਦਰ ਜੀ ਦੀ ਸ਼ਰਨ ਵਿਚ ਆ ਗਿਆ ਹੈ।
ਸੀਤਾ ਦੇਣ ਕਹੀ ਨਹਿ ਮਾਨੀ,
ਤੇ ਅੰਗਦ ਉਸ ਸਮੇ ਰਾਵਣ ਦੇ ਪਾਸ ਗਿਆ ਸੀਗਾ ਪੁੱਛਣ ਵਾਸਤੇ, ਮਨਾਉਣ ਵਾਸਤੇ, ਸਹਿਮਤੀ ਕਰਾਉਣ ਵਾਸਤੇ, ਪਰ ਸੀਤਾ ਜਿਹੜੀ ਸੀ ਦੇਣ ਵਾਸਤੇ ਰਾਵਣ ਨੇ ਇਨਕਾਰ ਕੀਤਾ ਹੈ।
ਰਚਿਓ ਬੌਰ ਸੰਗਰਾਮ ਮਹਾਨਾ,
ਉਸ ਤੋਂ ਉਪਰੰਤ ਬਹੁਤ ਜਿਆਦਾ ਮਹਾਨ ਵੱਡਾ ਜਿਹੜਾ ਯੁੱਧ ਜਿਹੜਾ ਤ੍ਰੇਤੇ ਯੁੱਗ ਦਾ ਫਿਰ ਹੋਇਆ ਹੈ।
ਦੋਹਾਂ ਦਿਸ਼ਾ ਮਾਰੂ ਬੱਜਿਓ ਨਿਸ਼ਾਨਾ,
ਤੇ ਦੋਹਾਂ ਹੀ ਦਿਸ਼ਾਵਾਂ ਦੇ ਵਿਚ ਜਿਹੜਾ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਦੋਹੇ ਦੇ ਸ਼ਮਾਰੂ ਵਜਿਓ ਨਿਸ਼ਾਨਾ ਦੋਹਾਂ ਦਿਸ਼ਾ ਦੇ ਵਿਚ ਨਗਾਰੇ ਵਜੇ ਹਨ ਯੁੱਧ ਆਰੰਭ ਹੋਣ ਵਾਸਤੇ
ਕੁੰਭਕਾਰਨ ਕੋ ਪ੍ਰਥਮ ਮਾਰਾ
ਤੇ ਸਭ ਤੋਂ ਪਹਿਲਾਂ ਜੋ ਕੁੰਭਕਰਨ ਸੀ ਉਸ ਨੂੰ ਮਾਰਨਾ ਕੀਤਾ
ਮੇਘਨਾਥ ਕੋ ਬਹੁਰ ਸੰਘਾਰਾ
ਉਸ ਤੋਂ ਉਪਰੰਤ ਜੋ ਮੇਘਨਾਥ ਹੈ ਇਸ ਨੂੰ ਮਾਰਿਆ ਹੈ
ਰਾਵਣ ਮਾਰ ਲਈ ਪੁਨ ਸੀਤਾ
ਉਪਰੰਤ ਫੇਰ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਦੇ ਨਾਲ ਜਿਹੜਾ ਯੁੱਧ ਹੋਇਆ ਯੁੱਧ ਦੇ ਵਿਚ ਰਾਵਣ ਜੀ ਨੂੰ ਮਾਰਨਾ ਕੀਤਾ ਤੇ ਰਾਵਣ ਜੀ ਨੂੰ ਮਾਰ ਕਰਕੇ ਫਿਰ ਆਪਣੀ ਇਸਤਰੀ ਸੀਤਾ ਵਾਪਸ ਲਈ ਹੈ
ਗਮਨੇ ਨਿਜਪੁਰ ਮਾਹੇ ਪੁਨੀਤਾ
ਇਸੇ ਪ੍ਰਕਾਰ ਹੀ ਫੇਰ ਵਾਪਸ ਸ਼੍ਰੀ ਰਾਮ ਚੰਦਰ ਜੀ ਸੀਤਾ ਜੀ ਨੂੰ ਲੈ ਕਰਕੇ ਆਪਣੇ ਨਗਰ ਅਯੁੱਧਿਆ ਦੇ ਵਿਚ ਪਹੁੰਚੇ ਹਨ
ਬੈਠ ਸਿੰਘਾਸਨ ਰਾਜ ਘੁਮਾਇਓ
ਜਿਨ੍ਹਾਂ ਨੇ ਸਿੰਘਾਸਨ ਉੱਤੇ ਆਣ ਕਰਕੇ ਬੈਠ ਕਰਕੇ ਫਿਰ ਕਹਿੰਦੇ ਬਹੁਤ ਵੱਡਾ ਜਿਹੜਾ ਰਾਜ ਜਿਹੜਾ ਕਮਾਇਆ ਹੈ
ਦਸ ਸਹੰਸਰ ਬਰਖਣ ਬਹੁ ਕਗਾਇਓ
ਤੇ ਕਹਿੰਦੇ ਜਿਸ ਤਰ੍ਹਾਂ ਇਤਿਹਾਸ ਦੇ ਵਿਚ ਆ ਰਿਹਾ ਕਿ ਦਸ ਸਹੰਸਰ ਦਸ ਹਜ਼ਾਰ ਜਿਹੜੇ ਵਰੇ ਜਿਹੜਾ ਰਾਜ ਸੀ ਨਾ ਉਸ ਵੇਲੇ ਫਿਰ ਸ਼੍ਰੀ ਰਾਮ ਚੰਦਰ ਜੀ ਨੇ ਭੋਗਣਾ ਕੀਤਾ ਹੈ
ਔਰ ਆਪ ਦੇ ਕੁੰਟ ਪਧਾਰੇ
ਫਿਰ ਉਪਰੰਤ ਸ਼੍ਰੀ ਰਾਮ ਚੰਦਰ ਜੀ ਆਪਣੇ ਸਰੀਰ ਨੂੰ ਛੱਡ ਕਰਕੇ ਬੈਕੁੰਠ ਨੂੰ ਗਏ ਹਨ
ਇਸ ਪ੍ਰਕਾਰ ਇਹ ਕਥਾ ਉਦਾਰੇ
ਇਸ ਪ੍ਰਕਾਰ ਜਿਹੜੀ ਇਹ ਕਥਾ ਹੈ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਕਥਾ ਹੈ ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੇ ਪੁੱਛਣ ਤੋਂ ਗੁਰੂ ਸਾਹਿਬ ਜੀ ਨੇ ਸਾਰੀ ਫਿਰ ਸੁਣਾਉਣਾ ਕੀਤੀ ਸੰਖੇਪ ਰੂਪ ਦੇ ਵਿਚ ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰਾ ਸਮਝਾਇਆ ਹੈ
ਮਰਦਾਨੇ ਸੁਨ ਸੂਸ਼ਮ ਭਰਨੇ
ਜੋ ਸਮੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਸੰਖੇਪ ਰੂਪ ਦੇ ਵਿਚ ਵਰਣਨ ਕੀਤੇ ਹੈ
ਵਿਸਾਲ ਬਹੁ ਕਲਮਲ ਹਰਨੇ
ਇਹ ਜਿਹੜੀ ਕਥਾ ਹੈ ਇਹ ਬਹੁਤ ਜ਼ਿਆਦਾ ਵੱਡੀ ਹੈ ਇਸ ਕਰਕੇ ਅਸੀਂ ਆਪ ਜੀ ਨੂੰ ਸੂਕਸ਼ਮ ਰੂਪ ਦੇ ਵਿਚ ਸਮਝਾਉਣਾ ਕੀਤਾ ਹੈ
ਆਪ ਚਲ ਲੰਕ ਦਿਖਾਵੇ ਸੁੰਦਰ
ਤੇ ਹੁਣ ਚਲਦੇ ਹਾਂ ਤੁਹਾਨੂੰ ਜੋ ਜਿਸ ਪ੍ਰਕਾਰ ਤੁਸੀਂ ਇੱਛਾ ਪ੍ਰਗਟ ਕੀਤੀ ਹੈ ਲੰਕਾ ਵੇਖਣ ਦੀ ਹੁਣ ਅਸੀਂ ਆਪ ਜੀ ਨੂੰ ਲੰਕਾ ਵਿਖਾਉਣ ਦੀ ਜਿਹੜੀ ਇੱਛਾ ਤੁਹਾਡੀ ਪੂਰੀ ਕਰਦੇ ਹਾਂ
ਬਣੇ ਜਹਾਂ ਕੰਚਨ ਕੇ ਮੰਦਿਰ
ਜਿਸ ਸਥਾਨ ਦੇ ਉੱਤੇ ਜਿਹੜੇ ਮੰਦਿਰ ਤੋਂ ਭਾਵ ਜਿਹੜੇ ਸਾਰੇ ਕਿਲੇ ਆਦਿਕ ਘਰ ਆਦਿਕ ਹਨ ਉਹ ਸਾਰੇ ਹੀ ਸੋਨੇ ਦੇ ਬਣੇ ਹੋਏ ਹਨ
ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਪ ਧਰਨੰਗ
ਤੇ ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਰੱਬ ਕਰਦੇ ਹੋਏ ਜਿਸ ਤਰ੍ਹਾਂ ਮੰਗਲ ਕਰਦੇ ਨੇ ਕਹਿੰਦੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕੈਸੇ ਹਨ ਗੁਰਮੁਖ ਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਨੇ ਨਿਖੰਗ ਚਾਪ ਧਾਰਨੰਗ ਭਾਵ ਕੇ ਨਿਖੰਗ ਜਿਸ ਤਰ੍ਹਾਂ ਭੱਜੜਾ ਧਨੁੱਖ ਹੈ ਬੜਾ ਕਠੋਰ ਵੱਡਾ ਧਨੁੱਖ ਹੈ ਜਿਸ ਨੂੰ ਧਾਰਨ ਵਾਲੇ ਨੇ ਕਹਿੰਦੇ ਨੌ ਟੰਕ ਦਾ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਤਨੁਖ ਹੈ
ਆਨੰਦ ਧੰਮ ਕੰਧ ਬ੍ਰਿੰਦ ਬੈਰਨੰਗ ਬਿਧਾਰਨੰਗ
ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਨੰਦ ਬਖਸ਼ਣ ਵਾਲੇ ਮੁਕਤੀ ਬਖਸ਼ਣ ਵਾਲੇ ਹਨ ਤੇ ਵੈਰੀਆਂ ਦਾ ਨਾਸ ਕਰਨ ਵਾਲੇ ਹਨ
ਇਹਦੇ ਸਦੀਵ ਦਾਸ ਕੇ ਨਿਵਾਸ ਹੰਦ ਤਰਾਸ ਕੋ
ਸਦਾ ਹੀ ਆਪਣੇ ਸੇਵਕਾਂ ਦੇ ਸਿੱਖਾਂ ਦੇ ਹਿਰਦਿਆਂ ਦੇ ਵਿਚ ਨਿਵਾਸ ਕਰਦੇ ਹਨ ਤੇ ਉਹਨਾਂ ਦੇ ਜਿਹੜੇ ਡਰ ਹਨ ਡਰਾਂ ਨੂੰ ਦੂਰ ਕਰਨ ਵਾਲੇ ਨੇ
ਉਦਾਰ ਬਿੰਦ ਮੰਜਲੰਗ ਨਮੋ ਨਮੋ ਅਨਾਸ ਕੋ
ਤੇ ਐਸੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮੁਕਤੀ ਦੇ ਦਾਤੇ ਗੁਰੂ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਵਾਰ ਵਾਰ ਸਾਡੀ ਨਮਸਕਾਰ ਹੈ ਤੇ ਜੋ ਜੀਵ ਦੇ ਵਿਸ਼ੇ ਵਿਕਾਰਾਂ ਨੂੰ ਨਾਸ਼ ਕਰਨ ਵਾਲੇ ਹਨ
ਸ੍ਰੀ ਅੰਗਦ ਸੁਣ ਪਰਮ ਸੁਜਾਨਾ
ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਭਾਈ ਬਾਲਾ ਜੀ ਕਹਿ ਰਹੇ ਨੇ ਕਿ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸੁਣਨਾ ਕਰੋ
ਬੋਲਿਓ ਬਹੁਰ ਬੈਣ ਮਰਦਾਨਾ
ਫਿਰ ਜਿਸ ਵੇਲੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਭਾਈ ਮਰਦਾਨਾ ਜੀ ਨੇ ਜਿਸ ਪ੍ਰਕਾਰ ਫਿਰ ਬੇਨਤੀ ਕੀਤੀ ਹੈ
ਰਘਬਰ ਸਿਹਤ ਜੋ ਬੰਧਨ ਕੀਨਾ
ਜੋ ਕਿ ਉਸ ਸਮੇ ਤ੍ਰੇਤੇ ਯੁੱਗ ਦੇ ਵਿਚ ਰਘਬਰ ਸੇਤ ਭਾਵ ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਜਿਸ ਤਰ੍ਹਾਂ ਪੁਲ ਜਿਹੜਾ ਬਣਵਾਉਣਾ ਕੀਤਾ ਸੀ ਸਮੁੰਦਰ ਦੇ ਉੱਤੇ ਲੰਕਾ ਨੂੰ ਜਾਣ ਵਾਸਤੇ
ਉਪਰ ਕੋ ਚਲੋ ਪ੍ਰਵੀਨਾ
ਉਸ ਵੇਲੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਉਹ ਜਿਹੜਾ ਪੁਲ ਬਣਾਉਣਾ ਕੀਤਾ ਆਪ ਜੀ ਕਿਰਪਾ ਕਰਕੇ ਉਸ ਪੁਲ ਦੇ ਉੱਤੇ ਚੱਲਣਾ ਕਰੀਏ ਉਸ ਪੁਲ ਦੇ ਰਾਹੀਂ ਆਪਾਂ ਜਾ ਕਰਕੇ ਲੰਕਾ ਦੇਖਦੇ ਹਾਂ
ਗੁਰ ਕਹਿ ਲੰਕਾ ਤੇ ਕਿਆ ਮੋਰਾ
ਤੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਗੁਰ ਕਹਿ ਲੰਕਾ ਤੇ ਕੇ ਮੋਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਜਿਸ ਵੇਲੇ ਜੋ ਕਿ ਸ਼੍ਰੀ ਰਾਮ ਚੰਦਰ ਜੀ ਲੰਕਾ ਨੂੰ ਜਿੱਤ ਕਰਕੇ ਵਾਪਸ ਮੁੜੇ ਸਨ,
ਤਬੀ ਰਾਮ ਸੇਤ ਦਿਆ ਤੋਰਾ,
ਤੇ ਉਸ ਵੇਲੇ ਇਹ ਜਿਹੜਾ ਸੇਤ ਪੁਲ ਸੀਗਾ ਸ਼੍ਰੀ ਰਾਮ ਚੰਦਰ ਜੀ ਨੇ ਤੋੜ ਦੇਣਾ ਕੀਤਾ ਹੈ।
ਪੰਥ ਗਮਨ ਕੋ ਤਾਂ ਪਰ ਨਾਹੀ,
ਇਸ ਪ੍ਰਕਾਰ ਹੁਣ ਉਸ ਲੰਕਾ ਨੂੰ ਜਾਣ ਵਾਸਤੇ ਕੋਈ ਰਸਤਾ ਨਹੀਂ ਹੈ, ਭਾਵ ਪੁਲ ਤਾਂ ਰਾਮ ਚੰਦਰ ਜੀ ਨੇ ਉਸ ਸਮੇਂ ਤੋੜ ਦਿੱਤਾ ਹੈ।
ਰਹੀ ਨਿਸ਼ਾਨੀ ਸਾਗਰ ਮਾਹੀ,
ਪਰ ਉਸ ਪੁਲ ਦੀਆਂ ਕੁਛ ਕ ਜਿਹੜੀਆਂ ਨਿਸ਼ਾਨੀਆਂ ਹਨ ਉਹ ਸਾਗਰ ਸਾਗਰ ਤੋਂ ਭਾਵ ਸਮੁੰਦਰ ਦੇ ਵਿੱਚ ਹਨ। ਕਤੇ ਕਤੇ ਗੁਰਮੁਖੋ ਜਦੋਂ ਦੇਖੋ ਤੇ ਉਧਰ ਨੂੰ ਕਹਿੰਦੇ ਟਾਪੂ ਬਣੇ ਹੋਏ ਨੇ, ਇਸੇ ਪ੍ਰਕਾਰ ਹੀ ਉੱਥੇ ਕੁਛ ਕ ਪੱਥਰ ਇਧਰ ਉਧਰ ਖਿਲਰ ਖਿਲਰੇ ਪਏ ਹਨ।
ਨਾਮ ਜੋਰ ਸੋ ਰਗ ਕੁਲ ਕੇਤਾ,
ਇਸ ਪ੍ਰਕਾਰ ਪੱਥਰਾਂ ਦੇ ਉੱਤੇ ਰਾਮ ਦਾ ਨਾਮ ਲਿਖ ਕਰਕੇ ਪਰਮੇਸ਼ਰ ਦਾ ਨਾਮ ਲਿਖ ਕਰਕੇ ਤੇ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬਣਾਉਣਾ ਕੀਤਾ ਹੈ।
ਬਾਂਧਿਓ ਤਵੇ ਉਦਦ ਕੋ ਸੇਤਾ,
ਤੇ ਉਸ ਵੇਲੇ ਪੁਣ ਬਣਾਉਣਾ ਕੀਤਾ ਤੇ ਫੇਰ ਸਮੁੰਦਰ ਤੋਂ ਪਾਰ ਹੋਏ ਸਨ।
ਆਬ ਹਮ ਲੀ ਕਰ ਨਾਮ ਅਲੰਬੂ,
ਇਸੇ ਪ੍ਰਕਾਰ ਭਾਈ ਮਰਦਾਨਾ ਜੀ ਸ਼੍ਰੀ ਰਾਮ ਚੰਦਰ ਜੀ ਨੇ ਪੁਲ ਬਣਾਇਆ ਪੱਥਰ ਜੋੜ ਕਰਕੇ, ਤੇ ਆਪਾਂ ਹੁਣ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋਏ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਹੋਏ ਤੇ ਆਪਾਂ ਵੀ ਇਸੇ ਪ੍ਰਕਾਰ ਸਮੁੰਦਰ ਦੇ ਉੱਤੇ ਚੱਲਣਾ ਹੈ।
ਪਾਰ ਸਰਬਨ ਦੇ ਅੰਬੂ,
ਤੇ ਆਪਾਂ ਵੀ ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਹੋਏ ਸਮੁੰਦਰ ਤੋਂ ਪਾਰ ਹੋ ਜਾਣਾ ਕਰਾਂਗੇ।
ਆਸ ਕਹਿ ਗਮਨ ਕੀਨ ਜਗਨਨਾਥਾ,
ਇਸ ਪ੍ਰਕਾਰ ਭਾਈ ਮਰਦਾਨਾ ਜੀ ਤੇ ਬਾਲਾ ਜੀ ਦੇ ਤਾਈ ਕਹਿ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਜਗ ਦੇ ਮਾਲਕ ਚੱਲ ਪਏ ਹਨ।
ਚੱਲ ਪਰ ਚਲੇ ਜਾਏ ਸੁਖ ਰਾਸਾ,
ਤੇ ਗੁਰੂ ਮਹਾਰਾਜ ਸਾਹਿਬ ਜੀ ਸੁਖਾਂ ਦੇ ਘਰ ਜਲ ਦੇ ਉੱਤੇ ਲੈ ਕਰਕੇ ਭਾਈ ਮਰਦਾਨਾ ਤੇ ਬਾਲਾ ਨੂੰ ਜਾ ਰਹੇ ਹਨ।
ਗਏ ਮਦ ਇੱਕ ਮੀਨ ਨਿਹਾਰਾ,
ਤੇ ਜਦੋਂ ਗੁਰਮੁਖੋ ਅੱਧ ਦੇ ਵਿੱਚ ਚਲੇ ਗਏ ਤੇ ਉਸ ਵੇਲੇ ਜਿਹੜੀ ਇੱਕ ਮੱਛੀ ਨੂੰ ਦੇਖਣਾ ਕੀਤਾ ਹੈ।
ਕੋਸ ਕੋ ਜੇ ਬਿਸਥਾਰਾ,
ਤੇ ਹਜ਼ਾਰ ਕੋਹ ਦੀ ਭਾਵ ਜਿਸ ਦੀ ਚੌੜਾ ਲੰਬਾਈ ਹੈ, ਜਿਸ ਤਰੀਕੇ ਦੇ ਨਾਲ ਇੰਨੀ ਜ਼ਿਆਦਾ ਲੰਬੀ ਜਿਹੜੀ ਮੱਛੀ ਹੈ ਇਹ ਵੇਖਣਾ ਕੀਤੀ ਹੈ।
ਤਾਂ ਪਰ ਕਿਤਕ ਬਾਰ ਕਿਆ ਗਵਨੰਗ,
ਤੇ ਤਾਂ ਪਰ ਕਿਤਕ ਬਾਰ ਕੀ ਹੈ ਗਵਨ, ਕਹਿੰਦੇ ਉਸ ਦੇ ਉੱਤੇ ਕਿੰਨੀ ਕੁ ਵਾਰ ਜਿਸ ਤਰੀਕੇ ਦੇ ਨਾਲ ਚੱਲੀ ਜਾ ਰਹੇ ਹਨ।
ਫਿਰ ਪਰ ਭੇਠਾਂ ਦੇ ਗੁਣ ਭਵਨੰਗ,
ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਣਾਂ ਦੇ ਘਰ ਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਇਸ ਮੱਛੀ ਦੇ ਸਿਰ ਦੇ ਉੱਤੇ ਜਾ ਕਰਕੇ ਖਲੋਤੇ ਹਨ,
ਬਦਨ ਬਲੋਕ ਡਰੇ ਮਰਦਾਨਾ,
ਇਸ ਮੱਛੀ ਦੇ ਮੂੰਹ ਨੂੰ ਦੇਖ ਕਰਕੇ ਭਾਈ ਮਰਦਾਨਾ ਜੀ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਡਰ ਗਏ ਹਨ।
ਆਚਰਜ ਮਾਨਿਓ ਬਚਨ ਬਖਾਨਾ,
ਤੇ ਬਹੁਤ ਆਚਰਜ ਜਾਣਿਆ ਤੇ ਉਸ ਵੇਲੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਬੇਨਤੀ ਕਰਨ ਲੱਗੇ ਨੇ।
ਸ੍ਰੀ ਪ੍ਰਭ ਰਾਵਰ ਕੀਰ ਪ੍ਰਭਾਉ,
ਇਹ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਤੇ ਆਪ ਜੀ ਦਾ ਪ੍ਰਭਾਵ ਹੈ, ਇਹ ਤੇ ਆਪ ਜੀ ਦਾ ਪ੍ਰਤਾਪ ਹੈ।
ਆਗਿਓ ਹਮਣ ਕੀਨੋ ਖਾਊ,
ਮਾਲਕ ਇਹ ਤੇ ਆਪ ਜੀ ਦਾ ਪ੍ਰਭਾਵ ਹੈ ਕਿ ਸਾਨੂੰ ਇਸ ਮੱਛੀ ਨੇ ਖਾਧਾ ਨਹੀਂ, ਇਸ ਕਰਕੇ ਮਾਲਕ ਸਾਨੂੰ ਛੱਡਣਾ ਨਾ ਕਰਿਓ, ਨਹੀਂ ਤੇ ਬਹੁਤ ਵੱਡੀ ਭਾਰੀ ਮੱਛੀ ਹੈ ਸਾਨੂੰ ਨਿਗਲ ਜਾਵੇਗੀ।
ਆਤਰ ਨਿਗਲ ਜਾਏ ਇੱਕ ਵਾਰੀ,
ਨਹੀਂ ਤਾਂ ਇੱਕੋ ਵਾਰ ਹੀ ਸਾਰਿਆਂ ਨੂੰ ਨਿਗਲ ਸਕਦੀ ਹੈ।
ਮਨੁੱਖ ਮੁਖ ਦਾਨੋ ਅਨਹਾਰੀ,
ਇਸ ਕਰਕੇ ਇਹ ਸੱਚੇ ਪਾਤਸ਼ਾਹ ਮਨੁੱਖ ਨੂੰ ਇਸ ਮਨੁੱਖ ਇਸ ਦੇ ਅੱਗੇ ਕੀ ਹੈ ਏਡੀ ਵੱਡੀ ਮੱਛੀ ਅੱਗੇ ਮਨੁੱਖ ਨੂੰ ਤੇ ਦਾਣਿਆਂ ਦੀ ਨਿਆਈ, ਜਿਸ ਤਰ੍ਹਾਂ ਦਾਣੇ ਚੱਬੀ ਦੇ ਆ ਨਾ, ਜਿਸ ਤਰ੍ਹਾਂ ਦਾਣੇ ਜਿਹੜੇ ਮੂੰਹ ਦੇ ਵਿੱਚ ਪਾ ਕਰਕੇ ਚੱਬੀ ਦੇ ਆ, ਇਸੇ ਪ੍ਰਕਾਰ ਹੀ ਮੱਛੀ ਮਨੁੱਖ ਨੂੰ ਤੇ ਦਾਣਿਆਂ ਦੀ ਨਾਈ ਖਾ ਸਕਦੀ ਹੈ।
ਪ੍ਰਥਮ ਬਲੋਕਿਓ ਮੀਨ ਮਹਾਨਾ,
ਉਸ ਵੇਲੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਪਹਿਲਾਂ ਇਸ ਤੋਂ ਜੋ ਮੱਛੀ ਅਸੀਂ ਵੱਡੀ ਵੇਖਣਾ ਕੀਤੀ ਸੀ,
ਉਸ ਤੇ ਵਿਸਾਲ ਪਹਿਚਾਨਾ,
ਮਾਲਕ ਹੁਣ ਜਿਹੜੀ ਇਹ ਮੱਛੀ ਵੇਖੀ ਹੈ ਜਿਹੜੀ ਪਹਿਲਾਂ ਆਪ ਜੀ ਨੇ ਸਮੁੰਦਰ ਦੇ ਵਿੱਚ ਇੱਕ ਮੱਛੀ ਵਿਖਾਈ ਹੈ ਤੇ ਉਸ ਤੋਂ ਵੀ ਬਹੁਤ ਜ਼ਿਆਦਾ ਵੱਡੀ ਹੈ।
ਕੇਤਕ ਦੋਨੋ ਕੋਸ ਪ੍ਰਮਾਨਾ,
ਇਹ ਗੁਰੂ ਪਾਤਸ਼ਾਹ ਮਹਾਰਾਜ ਦੱਸਣਾ ਕਰੋ ਕਿ ਇਹਨਾਂ ਦੋਹਾਂ ਮੱਛੀਆਂ ਦੇ ਵਿੱਚ, ਇਹਨਾਂ ਦੋਹਾਂ ਦੇ ਆਕਾਰਾਂ ਦੇ ਵਿੱਚ ਕਿੰਨੇ ਕੋਹ ਦਾ ਆਪਸ ਦੇ ਵਿੱਚ ਫਰਕ ਹੈ।
ਮੁਝੇ ਬਤਾਵੋ ਕਿਰਪਾ ਨਿਧਾਨਾ,
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ, ਕਿਰਪਾ ਕਰਕੇ ਮੇਰੇ ਤਾਈ ਆਪ ਜੀ ਦੱਸਣਾ ਕਰੋ।
ਬੋਲੇ ਪ੍ਰਭੂ ਬਲੋਕ ਤਮਾਸੋ,
ਉਸ ਵੇਲੇ ਤਮਾਸ਼ੇ ਨੂੰ ਦੇਖ ਕਰਕੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫਿਰ ਭਾਈ ਮਰਦਾਨਾ ਜੀ ਨੂੰ ਦੱਸਣ ਲੱਗੇ ਹਨ,
ਮਾਇਆ ਮੈਂ ਕਛ ਲਖੋ ਨਾ ਸੰਸੋ।
ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਪਰਮੇਸ਼ਰ ਨੇ ਮਾਇਆ ਪ੍ਰਗਟ ਕੀਤੀ ਹੈ ਨਾ, ਜੋ ਪਰਮੇਸ਼ਰ ਨੇ ਸਭ ਕੁਛ ਪ੍ਰਗਟ ਕੀਤਾ ਹੈ, ਕਹਿੰਦੇ ਇਸ ਦੇ ਵਿੱਚ ਭਾਈ ਮਰਦਾਨਾ ਰਤਾ ਜਿੰਨਾ ਵੀ ਕੋਈ ਸੰਸਥਾ ਨਾ ਕਰਨਾ ਕਰ।
ਤਿਸ ਕੋਸ ਪ੍ਰਥਮ ਜੋ ਦੇਖਾ,
ਜਿਹੜੀ ਪਹਿਲੀ ਮੱਛੀ ਤੂੰ ਦੇਖੀ ਸੀ ਨਾ, ਉਸ ਦੀ ਜਿਹੜਾ ਆਕਾਰ ਸੀ ਉਹ 35 ਕੋਹ ਦਾ ਸੀਗਾ। ਇਸ ਪ੍ਰਕਾਰ ਪਹਿਲੀ ਮੱਛੀ ਨੂੰ ਵੇਖਿਆ ਉਹ 35 ਕੋਹ ਦੀ ਮੰਨੀ ਜਾਂਦੀ ਹੈ।
ਸਾਹਿਸ ਕੋਸ ਕੋਹੋ ਬਸੇਖਾ,
ਇਸ ਕਰਕੇ ਭਾਈ ਮਰਦਾਨਾ ਜਿਸ ਮੱਛੀ ਦੇ ਉੱਤੇ ਹੁਣ ਤੂੰ ਖਲੋਤਾ ਇਸ ਸਮੇਂ ਜਿਹਨੂੰ ਵੇਖ ਰਿਹਾ, ਇਹ ਜਿਹੜੀ ਮੱਛੀ 1000 ਕੋਹ ਲੰਬੀ ਹੈ।
ਇਸ ਕੀ ਜਾਤ ਨਾਮ ਤਿਮ ਕਹੀ ਹੈ,
ਇਸ ਕਰਕੇ ਇਹ ਜਿਹੜੀ ਮੱਛੀ ਹੈ ਨਾ, ਇਸ ਮੱਛੀ ਦੀ ਜਿਹੜੀ ਜਾਤ ਹੈ ਜਿਸ ਨੂੰ ਤਿੰਮ ਨਾਮ ਦੀ ਜਾਤ ਦੇ ਨਾਲ ਜਾਣਿਆ ਜਾਂਦਾ ਹੈ।
ਇਸ ਨਿਗਲ ਹੈ ਸੋ ਤੇ ਮੰਗਲ ਕਹੀ ਹੈ।
ਤੇ ਪਰ ਭਾਈ ਮਰਦਾਨਾ ਯਾਦ ਰੱਖ ਕੇ ਜਿਹੜੀ ਮੱਛੀ ਇਸ ਮੱਛੀ ਨੂੰ ਵੀ ਸਬੂਤੀ ਨੂੰ ਨਿਗਲ ਜਾਵੇ ਉਸ ਨੂੰ ਤਿਮੰਗਲ ਕਿਹਾ ਜਾਂਦਾ। ਗੁਰਮੁਖੋ ਦੇਖੋ, ਜਿਹੜੀ ਮੱਛੀ 1000 ਕੋਹ ਲੰਬੀ ਹੈ, ਕਿੱਡੀ ਵੱਡੀ ਹੋਵੇਗੀ, ਤੇ ਇਸ ਮੱਛੀ ਨੂੰ ਵੀ ਪੂਰੀ ਦੀ ਪੂਰੀ ਨਿਗਲਣ ਵਾਲੀ ਵੀ ਇੱਕ ਹੋਰ ਮੱਛੀ ਹੈ, ਤੇ ਉਸ ਦੀ ਲੰਬਾਈ ਤੇ ਚੜਾਈ ਕਿੰਨੀ ਕੁ ਹੋ ਸਕਦੀ ਹੈ, ਜਿਸ ਨੂੰ ਤਿਮੰਗਲ ਨਾਮ ਦੇ ਨਾਲ ਜਾਣਿਆ ਜਾਂਦਾ ਹੈ।
ਜੋ ਸਲੀਲ ਜਾਏ ਬਰਿਆਈ,
ਇਸ ਤਰੀਕੇ ਦੇ ਨਾਲ ਜੋ ਸਲੀਲ ਜਾਏ ਬਰਿਆਈ, ਬਦੋ ਬਦੀ ਬਰਿਆਈ, ਬਦੋ ਬਦੀ ਛੇਤੀ ਦੇ ਨਾਲ ਜਿਹੜੀ ਮੱਛੀ ਇਸ ਪ੍ਰਕਾਰ ਇਸ ਮੱਛੀ ਨੂੰ ਨਿਗਲ ਜਾਂਦੀ ਹੈ।
ਨਾਮ ਤਿਮੰਗਲ ਗਿਲੇ ਕਹਾਏ,
ਇਸ ਤੋਂ ਵੱਡੀ ਹੋਰ ਵੀ ਮੱਛੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੀ ਤਿਮੰਗਲ ਨਾਮ ਦੀ ਜਾਤ ਹੈ ਨਾ, ਜਿਸ ਤਰ੍ਹਾਂ ਤਿਮ ਜਿਹੜੀ ਹੈ ਉਹ ਤੇ 1000 ਕੋਹ ਦੀ ਹੋ ਗਈ, ਤੇ ਇਸ ਪ੍ਰਕਾਰ ਇਸ ਤੋਂ ਵੱਡੀ ਮੱਛੀ ਹੈ ਤਿਮੰਗਲ, ਜਿਹੜੀ 1000 ਕੋਹ ਦੀ ਜਿਹੜੀ ਮੱਛੀ ਹੈ ਉਸ ਨੂੰ ਸਬੂਤੀ ਨੂੰ ਨਿਗਲ ਜਾਣ ਵਾਲੀ। ਹੁਣ ਤਿਮੰਗਲ ਜਿਹੜੀ ਉਹਦਾ ਤੇ ਆਕਾਰ ਦਾ ਹੀ ਪਤਾ ਨਹੀਂ ਕਿ ਕਿੰਨੇ ਕੋਹ ਹਜ਼ਾਰ ਕਿੰਨੇ ਹਜ਼ਾਰਾਂ ਕੋਹ ਦੀ ਹੋਵੇਗੀ, ਪਰ ਤਿਮੰਗਲ ਨੂੰ ਵੀ ਨਿਗਲਣ ਵਾਲੀ ਜਿਹੜੀ ਮੱਛੀ ਹੈ ਤਿਮੰਗਲ ਗਿਲਹਿ, ਜਿਸ ਦੀ ਜਾਤ ਜਾਣੀ ਜਾਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤਿਮੰਗਲ ਮੱਛੀ ਨੂੰ ਵੀ ਤਿਮੰਗਲ ਗਿਲਹਿ ਮੱਛੀ ਜਿਹੜੀ ਨਿਗਲਣ ਵਾਲੀ ਹੈ।
ਇਸ ਵਿਦ ਕਰਕੇ ਬਚਨ ਬਿਲਾਸਾ,
ਇਸ ਪ੍ਰਕਾਰ ਇਹਨਾਂ ਮੱਛੀਆਂ ਦੀਆਂ ਜਾਤਾਂ ਤੇ ਇਹਨਾਂ ਦੇ ਆਕਾਰ ਦੱਸਦੇ ਹੋਏ ਗੁਰੂ ਮਹਾਰਾਜ ਸਾਹਿਬ ਜੀ ਜੋ ਭਾਈ ਮਰਦਾਨਾ ਜੀ ਦੇ ਨਾਲ
ਭੂਸਣ ਹੋਤ ਪਏ ਸੁਖ ਰਾਸਾ,
ਸੁਖਾਂ ਦੇ ਘਰ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਫਿਰ ਚੁੱਪ ਕਰ ਗਏ ਹਨ।
ਚਰਨ ਰੇਣ ਜਬ ਝੱਖ ਸਿਰ ਪਰਸੇ,
ਤੇ ਜਿਸ ਸਵੇਰੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਧੂੜ ਭਾਵ ਗੁਰੂ ਸਾਹਿਬ ਦੇ ਚਰਨ ਇਸ ਮੱਛੀ ਦੇ ਸਿਰ ਦੇ ਉੱਤੇ ਲੱਗੇ ਹਨ।
ਬੋਲਣ ਸਖਤ ਭਈ ਤਬ ਸਰਸੇ,
ਇਸ ਮੱਛੀ ਨੂੰ ਉਸ ਵੇਲੇ ਗੁਰੂ ਸਾਹਿਬ ਦੇ ਚਰਨ ਜਦੋਂ ਇਸ ਦੇ ਸਿਰ ਨੂੰ ਸਪਰਸ਼ ਕੀਤੇ ਤੇ ਉਸੇ ਵੇਲੇ ਇਸ ਨੂੰ ਬੋਲਣ ਦੀ ਸ਼ਕਤੀ ਜਿਹੜੀ ਹੈ, ਸੂਖਮ ਸਰੀਰ ਜਿਹੜਾ ਉਸ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋ ਗਈ ਹੈ।
ਪੂਜਣ ਲੱਗੇ ਪ੍ਰਭ ਤੇ ਤਾਈ,
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਮੱਛੀ ਦੇ ਤਾਈ ਫਿਰ ਇਸ ਤਰ੍ਹਾਂ ਪੁੱਛਣਾ ਕੀਤਾ ਹੈ,
ਕੌਣ ਝੱਕ ਕਾਇਆ ਪਾਏ।
ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਈ ਦੱਸਣਾ ਕਰ ਕਿ ਤੂੰ ਕਿਸ ਕਾਰਨ ਕਰਕੇ, ਕੀ ਕਾਰਨ ਹੋਇਆ ਜਿਸ ਕਰਕੇ ਜੂ ਇਹ ਜਿਹੜੀ ਮੱਛ ਦਾ ਜਿਹੜਾ ਸਰੂਪ ਜਿਹੜਾ ਹੈ, ਜਿਹੜੀ ਜੂਨ ਪ੍ਰਾਪਤ ਕੀਤੀ ਹੈ।
ਤਦ ਹੀ ਬੋਲਿਓ ਹੋਏ ਅਧੀਨਾ,
ਉਹ ਸਵੇਰੇ ਗੁਰਮੁਖੋ ਫੇਰ ਤਦ ਹੀ ਬੋਲਿਓ, ਉਸ ਵੇਲੇ ਫਿਰ ਇਹ ਜਿਹੜੀ ਮੱਛੀ ਹੈ ਨਾ ਅਧੀਨ ਹੋ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਤਾਈ ਇਸ ਪ੍ਰਕਾਰ ਬੋਲੀ ਹੈ।
ਸੁਣੋ ਹਿਤ ਜਿਉਂ ਭਾ ਤਨ ਮੀਨਾ,
ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਆਪ ਜੀ ਸੁਣਨਾ ਕਰੋ, ਜਿਵੇਂ ਮੈਨੂੰ ਇਹ ਜਿਹੜਾ ਮੱਛੀ ਦਾ ਸਰੀਰ ਪ੍ਰਾਪਤ ਹੋਇਆ ਹੈ,
ਉਹ ਤੋਂ ਕਾਲਜੇ ਜਨਕ ਨਿਰਪਾਲਾ,
ਤੇ ਜੇ ਸਮੇਂ ਜਿਹੜਾ ਸਮਾਂ ਸੀਗਾ ਉਹ ਸਮਾਂ ਸੀ ਜਨਕ ਰਾਜੇ ਦਾ, ਜਿਸ ਸਮੇਂ ਦੇ ਵਿੱਚ ਜਨਕ ਰਾਜਾ ਜੀ ਸੰਸਾਰ ਦੇ ਉੱਤੇ ਹੋਏ ਹਨ।
ਤਬ ਮੈਂ ਤਪ ਗਿਆ ਕਠਿਨ ਵਿਸਾਲਾ,
ਤੇ ਉਹ ਸਵੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਂ ਬੜਾ ਭਾਰੀ ਬੜਾ ਵੱਡਾ ਜਿਹੜਾ ਤਪ ਕਰਨਾ ਕੀਤਾ ਸੀ।
ਬਾਹਰ ਵਿਖੇ ਗਰ ਲੋਵੇ ਠੰਡ,
ਭਾਵ ਕੈਸਾ ਤਪ, ਗਲ ਦੇ ਤੱਕ ਪਾਣੀ ਨੂੰ ਰੱਖ ਕਰਕੇ ਉਸ ਪਾਣੀ ਦੇ ਵਿੱਚ ਖਲੋ ਕਰਕੇ ਤੇ ਭਗਤੀ ਕਰਨੀ, ਸਿਮਰਨ ਕਰਨਾ, ਪਰਮੇਸ਼ਰ ਦੀ ਬੰਦਗੀ ਕਰਨੀ, ਐਸਾ ਜਿਹੜਾ ਤਪ ਸੀ ਨਾ ਇਸ ਨੇ ਕਰਨਾ ਕੀਤਾ ਹੈ।
ਰਾਸ ਫਿਰ ਕਰ ਧੀਰਜ ਗੱਡ,
ਇਹ ਸੱਚੇ ਪਾਤਸ਼ਾਹ ਇੱਕ ਥਾਂ ਤੇ ਖਲੋ ਕਰਕੇ ਧੀਰਜ ਨੂੰ ਐ ਗੱਡ ਕਰਕੇ ਪੂਰੇ ਧੀਰਜ ਨੂੰ ਰੱਖ ਕਰਕੇ ਤੇ ਫਿਰ ਮੈਂ ਇਸ ਪ੍ਰਕਾਰ ਭਗਤੀ ਕਰਨਾ ਕੀਤੀ ਹੈ।
ਸਹਿਜ ਸੁਭਾਅ ਜਨਕ ਚੱਲ ਆਇਓ,
ਇੱਕ ਦਿਨ ਸਹਿਜ ਸੁਭਾਅ ਹੀ ਜਨਕ ਰਾਜਾ ਜੀ ਚੱਲ ਕਰਕੇ ਇਧਰ ਨੂੰ ਮੇਰੇ ਪਾਸ ਆਏ ਹਨ।
ਮੁਝੇ ਬਲੋਕਤ ਬਚਨੇ ਲਾਇਓ,
ਤੇ ਜਿਸ ਵੇਲੇ ਮੈਨੂੰ ਇਸ ਪ੍ਰਕਾਰ ਤਪ ਕਰਦਿਆਂ ਦੇਖਿਆ ਤੇ ਮੈਨੂੰ ਦੇਖ ਕਰਕੇ ਫਿਰ ਜਨਕ ਰਾਜਾ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਸਨ।
ਪਾਪ ਤੈ ਕਠਿਨ ਕੀਨ ਪਾਪੂਰਾ।
ਉਸ ਵੇਲੇ ਜਨਕ ਰਾਜਾ ਜੀ ਕਹਿਣ ਲੱਗੇ ਭਾਈ ਤੂੰ ਤਪ ਜਿਹੜਾ ਕੀਤਾ ਕਠਿਨ ਕੀਤਾ ਤੇ ਤੇਰਾ ਜਿਹੜਾ ਤਪ ਸਾਰਾ ਕੀਤਾ ਹੋਇਆ ਪੂਰਨ ਹੋ ਗਿਆ ਹੈ।
ਆਪ ਤਜ ਬਚਨ ਮਾਨ ਮਮਰੂਰਾ।
ਇਸ ਕਰਕੇ ਹੁਣ ਜਿਹੜਾ ਤੂੰ ਪਾਣੀ ਦੇ ਵਿਚ ਗਲਤਾ ਖਲੋ ਕਰਕੇ ਤਪ ਕਰਦਾ ਹੈ ਨਾ, ਇਸ ਤਪ ਨੂੰ ਛੱਡ ਕਰਕੇ ਤੇ ਸਾਡਾ ਜਿਹੜਾ ਸੁੰਦਰ ਬਚਨ ਹੈ ਉਸ ਨੂੰ ਮੰਨ ਲੈਣਾ ਕਰ।
ਜਿਹੜਾ ਸਤ ਸੰਗਤ ਹੋਤ ਸਮਾਜ।
ਇਸ ਸਮਾਜ ਦੇ ਵਿਚ ਜਿਸ ਜਗ੍ਹਾ ਦੇ ਉੱਤੇ ਭਾਵ ਜਿੱਥੇ ਪਰਮੇਸ਼ਰ ਦੇ ਨਾਮ ਦੀ ਸਤ ਸੰਗਤ ਹੁੰਦੀ ਹੈ, ਜਿੱਥੇ ਮਾਲਕ ਦੇ ਨਾਮ ਨੂੰ ਉਚਾਰਿਆ ਜਾਂਦਾ ਹੈ।
ਸੇਵਾ ਕਰੋ ਤਾਂ ਸੁਭ ਕਾਜਾ।
ਇਸ ਕਰਕੇ ਉਹ ਸਤ ਸੰਗਤ ਦੇ ਵਿਚ ਬੈਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਉਚਾਰ ਤੇ ਉੱਥੇ ਜਾ ਕਰਕੇ ਜਿਹੜੀ ਸੇਵਾ ਕਰ ਤੇ ਤੇਰੇ ਸਾਰੇ ਕਾਰਜ ਜਿਹੜੇ ਸਵਾਰਥ ਹੋ ਜਾਣਾ ਕਰਨਗੇ।
ਮਨ ਕੋ ਪ੍ਰਾਪਤ ਗਿਆਨ ਤਹਾ ਹੈ।
ਤੇ ਉਸ ਵੇਲੇ ਫਿਰ ਜਨਕ ਰਾਜਾ ਜੀ ਨੇ ਸਮਝਾਇਆ ਕਿ ਜਿਹੜਾ ਮਨ ਨੂੰ ਗਿਆਨ ਪ੍ਰਾਪਤ ਹੋਣਾ ਨਾ, ਗਿਆਨ ਕੇਵਲ ਤੇ ਕੇਵਲ ਸਤ ਸੰਗਤ ਦੇ ਵਿਚ ਜਾ ਕਰਕੇ ਪ੍ਰਾਪਤ ਹੋਣਾ ਹੈ।
ਮੁਕਤ ਉਚਿਤ ਵੈ ਸੰਸਾ ਨਾਹੀ।
ਇਸ ਕਰਕੇ ਕੋਈ ਸੰਸਾ ਨਾ ਕਰ, ਹਿਰਦੇ ਦੇ ਵਿਚ ਜਦੋਂ ਸਤ ਸੰਗਤ ਕਰੇਗਾ ਤਪ ਤੇਰਾ ਪੂਰਨ ਹੋ ਗਿਆ, ਪਰ ਹੁਣ ਸਤ ਸੰਗਤ ਕਰਨਾ ਕਰ। ਜਦੋਂ ਸਤ ਸੰਗਤ ਕਰੇਗਾ ਤੇ ਜਿਹੜੀ ਮੁਕਤੀ ਹੈ ਨਾ, ਸ੍ਰੇਸ਼ਟ ਮੁਕਤੀ, ਉਹ ਤੈਨੂੰ ਪ੍ਰਾਪਤ ਹੋ ਜਾਣਾ ਕਰੇਗੀ।
ਦੋਹਰਾ ਚਰਨ ਬੰਦਨਾ ਮੈਂ ਕਰੀ ਕਹਿਓ ਬਚਨ ਤਿੰਨ ਸੰਗ।
ਉਸ ਵੇਲੇ ਜਨਕ ਰਾਜੇ ਦੇ ਤਾਈ ਫਿਰ ਕਹਿਣ ਲੱਗਾ ਮੈਂ ਫਿਰ ਚਰਨ ਬੰਦਨਾ ਕੀਤੀ ਹੈ। ਜਨਕ ਰਾਜਾ ਜੀ ਨੂੰ ਨਮਸਕਾਰ ਕਰਕੇ ਤੇ ਇਸ ਪ੍ਰਕਾਰ ਉਹਨਾਂ ਦੇ ਤਾਈ ਬੇਨਤੀ ਕਰਨਾ ਕੀਤੀ ਹੈ।
ਏਕ ਬਰਖੇ ਔਰ ਕਰੋ ਪੁੰਨ ਪੁਰਨ ਬਿਨ ਭੰਗ।
ਇਸ ਕਰਕੇ ਕਹਿਣ ਲੱਗਾ ਕਿ ਮੈਂ ਚਰਨ ਬੰਦਨਾ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਮੈਂ ਜੀ ਇੱਕ ਸਾਲ ਇਸ ਪ੍ਰਕਾਰ ਜਿਹੜਾ ਤਪ ਹੋਰ ਕਰਨਾ, ਕਿਉਂਕਿ ਜਿਸ ਤਰ੍ਹਾਂ 10 ਸਾਲ ਹੋ ਗਏ ਸਨ, 11 ਸਾਲ ਅਜੇ ਮੈਂ 11ਵਾਂ ਸਾਲ ਜਿਹੜਾ ਨਾ ਅਜੇ ਤਪ ਹੋਰ ਕਰਨਾ, ਇੱਕ ਸਾਲ ਮੇਰਾ ਰਹਿੰਦਾ ਤੇ ਮੈਨੂੰ ਕਿਰਪਾ ਕਰਕੇ ਇੱਕ ਸਾਲ ਹੋਰ ਤਪ ਕਰ ਲੈਣ ਦੇਣਾ ਕਰੋ।
ਜੋ ਭਈ ਸੁਣ ਕੇ ਬੋਲਿਓ ਬਚਨ ਵਧੇਹੋ।
ਉਸ ਵੇਲੇ ਗੁਰਮੁਖੋ ਫਿਰ ਜਦੋਂ ਮਿਸਤ ਮੇਰੇ ਇਸ ਤਰ੍ਹਾਂ ਦੇ ਬਚਨਾਂ ਨੂੰ ਜਨਕ ਰਾਜਾ ਜੀ ਨੇ ਸੁਣਿਆ ਤੇ ਇਸ ਪ੍ਰਕਾਰ ਬੋਲੇ ਹਨ।
ਨੀਕੋ ਬਚਨ ਨਾ ਮਾਨਿਓ ਕਹਿਓ।
ਉਸ ਵੇਲੇ ਜਨਕ ਰਾਜਾ ਜੀ ਕਹਿਣ ਲੱਗੇ ਕਿ ਜਿਹੜਾ ਮੈਂ ਚੰਗਾ ਬਚਨ ਤੈਨੂੰ ਦਿੱਤਾ ਹੈ ਨਾ, ਜਿਹੜਾ ਚੰਗਾ ਬਚਨ ਤੇਰੇ ਤਾਂ ਕੀਤਾ ਕਿ ਇਸ ਤਪ ਨੂੰ ਛੱਡਣ ਤੇ ਸਤ ਸੰਗਤ ਕਰ, ਮਨ ਦਾ ਗਿਆਨ ਪ੍ਰਾਪਤ ਕਰ ਤੇ ਮੁਕਤੀ ਪ੍ਰਾਪਤ ਹੋ ਜਾਵੇਗੀ। ਇਸ ਕਰਕੇ ਭਾਈ ਤੂੰ ਮੇਰੇ ਬਚਨ ਨੂੰ ਮੰਨਣਾ ਨਹੀਂ ਕੀਤਾ ਹੈ।
ਜਾਂ ਤੂੰ ਹੈ ਜਲ ਜੀਵ ਬਸਾਲਾ।
ਇਸ ਕਰਕੇ ਜੇ ਤੂੰ ਸਤ ਸੰਗਤ ਨਹੀਂ ਕਰਨੀ, ਸਾਡੇ ਬਚਨ ਨੂੰ ਨਹੀਂ ਮੰਨਦਾ ਤੇ ਫਿਰ ਜਾ ਕਰਕੇ ਜੇ ਪਾਣੀ ਦੇ ਵਿਚ ਖਲੋ ਕਰਕੇ ਤਪ ਕਰਨਾ, ਪਾਣੀ ਦੇ ਨਾਲ ਬਹੁਤ ਹੀ ਪ੍ਰੀਤੀ ਹੈ ਤੇ ਫਿਰ ਜਲ ਦਾ ਜੀਵ ਹੀ ਬਣਨਾ ਕਰ।
ਜਲ ਮੈਂ ਰਹੋ ਸਦੀਵ ਬਸਾਲਾ।
ਇਸ ਕਰਕੇ ਸਦਾ ਹੀ ਫਿਰ ਬਹੁਤ ਹੀ ਜ਼ਿਆਦਾ ਵੱਡੀ ਦੇਹ ਧਾਰਨ ਕਰਕੇ ਇਸ ਜਲ ਦੇ ਵਿਚ ਰਹਿਣਾ ਕਰ।
ਸੁਣ ਕੇ ਬਚਨ ਡਰਿਓ ਮਾਹੀ।
ਉਸ ਵੇਲੇ ਫਿਰ ਕਹਿਣ ਲੱਗਾ ਕਿ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਜਨਕ ਰਾਜਾ ਜੀ ਦੇ ਇਸ ਤਰ੍ਹਾਂ ਬਚਨ ਸੁਣੇ ਤੇ ਸੁਣ ਕਰਕੇ ਹਿਰਦੇ ਦੇ ਵਿਚ ਬਹੁਤ ਤਰਾਸ ਧਾਰਨ ਕੀਤਾ, ਬਹੁਤ ਡਰ ਧਾਰਨ ਕੀਤਾ ਹੈ।
ਸਰਾਪ ਅੰਤ ਬੂਝਤ ਪਾਤਾ ਹੈ।
ਜਿਸ ਵੇਲੇ ਮੈਨੂੰ ਜਨਕ ਰਾਜੇ ਨੇ ਸਰਾਪ ਦਿੱਤਾ, ਫਿਰ ਮੈਂ ਸਰਾਪ ਦਾ ਅੰਤ ਵੀ ਪੁੱਛਿਆ ਕਿ ਜਿਹੜਾ ਤੁਸੀਂ ਮੈਨੂੰ ਸਰਾਪ ਦੇ ਤਾਂ ਦਿੱਤਾ ਤੇ ਇਸ ਦਾ ਅੰਤ ਕਿਸ ਸਮੇਂ ਦੇ ਵਿਚ ਹੋਣਾ ਕਰੇਗਾ।
ਬਨ ਕੈ ਬਨ ਕੋ ਜੀਵ ਬਹੋਰੀ।
ਉਸ ਵੇਲੇ ਫਿਰ ਦੱਸਿਆ ਕਿ ਮੈਂ ਕਿੰਨਾ ਚਿਰ ਇਸ ਪਾਣੀ ਦੇ ਵਿਚ ਜੋ ਜੀਵ ਬਣ ਕਰਕੇ ਤੁਰਿਆ ਫਿਰਾਂਗਾ।
ਹੋਏ ਕਿ ਨਹੀਂ ਮੁਕਤ ਕਬ ਮੋਰੀ।
ਇਹ ਰਾਜਨ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਕਿ ਕਦੇ ਮੇਰੀ ਮੁਕਤੀ ਹੋਵੇਗੀ ਜਾਂ ਨਹੀਂ, ਜਾਂ ਇਸੇ ਪ੍ਰਕਾਰ ਮੈਂ ਹੁਣ ਜਲ ਦੇ ਵਿਚ ਹੀ ਭਟਕਣਾ ਹੈ।
ਬੋਲਿਓ ਜਨਕ ਆਏ ਕਲ ਕਾਲਾ।
ਉਸ ਵੇਲੇ ਫਿਰ ਜਨਕ ਰਾਜਾ ਜੀ ਬੋਲੇ ਕਿ ਜੇ ਸਮੇਂ ਦੇ ਵਿਚ ਜਿਹੜਾ ਯੁਗ ਕਲ ਯੁਗ ਦਾ ਆਵੇਗਾ ਨਾ, ਜਦੋਂ ਇਹ ਸਮਾਂ ਆਵੇਗਾ,
ਸਭ ਧਰ ਹੈ ਅਵਤਾਰ ਕਿਰਪਾਲਾ।
ਉਸ ਵੇਲੇ ਕਿਰਪਾਲਾ ਕਿਰਪਾਲੂ ਤੋਂ ਭਾਵ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਅਵਤਾਰ ਧਾਰਨਾ ਕਰਨਗੇ।
ਤਿੰਨ ਕੀ ਚਰਨ ਛੋਹੈ ਜਬ ਆਈ।
ਤੇ ਜਿਸ ਵੇਲੇ ਤੂੰ ਇਸ ਜਲ ਦੇ ਵਿਚ ਹੋਵੇਗਾ ਤੇ ਜਿਸ ਸਮੇਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਤੈਨੂੰ ਸ਼ੋਹ ਪ੍ਰਾਪਤ ਹੋਣਾ ਕਰੇਗੀ,
ਆਪੇ ਸਰਾਪ ਨਾਸ ਹੋ ਜਾਏ।
ਉਸ ਵੇਲੇ ਜਿਹੜਾ ਸਰਾਪ ਹੈ ਨਾ, ਇਹ ਤੇਰਾ ਨਾਸ ਹੋ ਜਾਵੇਗਾ, ਭਾਵ ਉਸ ਸਮੇਂ ਤੂੰ ਇਸ ਦੇਹ ਦੇ ਵਿਚੋਂ ਛੁੱਟ ਜਾਣਾ ਕਰੇਗਾ।
ਪੂਜੋ ਜਨਕ ਲਖੋ ਮੈਂ ਕੈਸੇ।
ਉਸ ਵੇਲੇ ਫਿਰ ਕਹਿਣ ਲੱਗਾ, ਮੈਂ ਫੇਰ ਪੁੱਛਿਆ ਕਿ ਜਨਕ ਰਾਜੇ ਨੂੰ ਕਿ ਮੈਂ ਕਿਵੇਂ ਜਾਣਾਗਾ ਕਿ ਪਰਮੇਸ਼ਰ ਨੇ ਅਵਤਾਰ ਧਾਰਨ ਕੀਤਾ, ਮੈਂ ਕਿਸ ਪ੍ਰਕਾਰ ਪਰਮੇਸ਼ਰ ਪਰਮੇਸ਼ਰ ਦੇ ਚਰਨਾਂ ਦੀ ਸ਼ੋਹ ਜਾ ਕਰਕੇ ਪ੍ਰਾਪਤ ਕਰਨਾ ਕਰਾਂਗਾ।
ਭੇਦ ਸਰਬ ਸਮਝਾਵੋ ਤੈਸੇ,
ਇਹ ਜਿਹੜਾ ਭੇਦ ਹੈ ਕਿਰਪਾ ਕਰਕੇ ਸਾਰਾ ਚੰਗੇ ਤਰੀਕੇ ਦੇ ਨਾਲ ਮੈਨੂੰ ਸਮਝਾ ਦੇਣਾ ਕਰੋ।
ਸੁਣੋ ਮੁਨੀ ਜਬ ਮਿਲ ਹੈ ਆਈ,
ਉਸ ਵੇਲੇ ਫਿਰ ਜਨਕ ਰਾਜਾ ਬੋਲਿਆ, ਕਹਿਣ ਲੱਗਾ ਹੈ ਮੁਨੀ ਜਿਸ ਸਮੇਂ ਉਹ ਸਮਾਂ ਆਵੇਗਾ ਜਿਸ ਸਮੇਂ ਉਸ ਅਕਾਲਪੁਰ ਪਰਮੇਸ਼ਰ ਨੇ ਅਵਤਾਰ ਧਾਰਨਾ ਹੈ।
ਚਰਨ ਸ਼ੁਭਤ ਸੁਧ ਹੈ ਤੁਝ ਤਾਈ,
ਜਿਸ ਵੇਲੇ ਆਪ ਹੀ ਤੈਨੂੰ ਆਣ ਕਰਕੇ ਮਿਲਣਗੇ ਤੇ ਜਿਸ ਸਮੇਂ ਉਹਨਾਂ ਦੇ ਚਰਨਾਂ ਦੀ ਤੈਨੂੰ ਸਪਰਸ਼ ਪ੍ਰਾਪਤ ਹੋਵੇਗਾ ਤੇ ਤੈਨੂੰ ਸੁਧ ਆ ਜਾਵੇਗੀ, ਤੈਨੂੰ ਗਿਆਨ ਆ ਜਾਵੇਗਾ, ਸਾਰੇ ਜਨਮਾਂ ਦਾ ਤੈਨੂੰ ਪਤਾ ਲੱਗ ਜਾਵੇਗਾ।
ਮੁਕਤ ਕਰਹਿ ਪੁਨ ਜਾਏ ਅਗਾਰੇ,
ਇਸ ਕਰਕੇ ਫਿਰ ਉਹ ਅਕਾਲਪੁਰ ਪਰਮੇਸ਼ਰ ਨੇ ਆਣ ਕਰਕੇ ਤੈਨੂੰ ਮੁਕਤ ਕਰਨਾ, ਫੇਰ ਤੂੰ ਵੈਕੁੰਠ ਦੇ ਵਿੱਚ ਅੱਗੇ ਜਾਣਾ ਕਰੇਗਾ।
ਉਹ ਤੁਮ ਸ੍ਰੀ ਨਾਨਕ ਨਿਰੰਕਾਰੇ,
ਉਸ ਵੇਲੇ ਫਿਰ ਇਸ ਮੱਛੀ ਦੇ ਆਕਾਰ ਦੇ ਵਿੱਚ ਬੋਲ ਰਿਹਾ ਕਿ ਇਹ ਸੱਚੇ ਪਾਤਸ਼ਾਹ ਆਪ ਜੀ ਹੁਣ ਉਹ ਸਮਾਂ ਆ ਗਿਆ ਤੇ ਆਪ ਜੀ ਨਿਰੰਕਾਰ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੋ।
ਆਪੇ ਉਧਾਰ ਮੇਰਾ ਕਰ ਦੀਜੈ,
ਮਾਲਕ ਹੁਣ ਆਪ ਜੀ ਆਏ ਹੋ, ਕਿਰਪਾ ਕਰੋ ਮੇਰਾ ਉਧਾਰ ਕਰ ਦੇਣਾ ਕਰੋ, ਮੈਨੂੰ ਵੈਕੁੰਠ ਦੀ ਪ੍ਰਾਪਤੀ ਕਰਾ ਦੇਣਾ ਕਰੋ।
ਸਰਨ ਸਰਨ ਮੈਂ ਸਰਨ ਰਖੀ ਜੈ,
ਤੇ ਮਾਲਕ ਮੈਂ ਮਨ ਕਰਕੇ ਬਾਣੀ ਕਰਕੇ ਤਨ ਕਰਕੇ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਕਿਰਪਾ ਕਰਕੇ ਰਖੀਜੈ ਮਾਲਕ ਮੈਨੂੰ ਇਸ ਜੂਨ ਤੋਂ ਰੱਖਣਾ ਕਰੋ, ਬਚਾ ਲੈਣਾ ਕਰੋ।
ਦੇਖੇ ਬੈਣ ਸੁਣੇ ਗੁਣ ਖਾਨੇ,
ਇਸ ਸਮੇਂ ਇਸ ਤਰ੍ਹਾਂ ਬੇਨਤੀਆਂ ਵਾਲੇ ਜਦੋਂ ਬਚਨ ਇਸ ਦੇ ਗੁਣਾਂ ਦੀ ਖਾਨ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੁਣੇ ਹਨ।
ਬੋਲੇ ਮਧੁਰ ਮਿਰਦਲ ਮੁਖ ਬਾਣੀ,
ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਉਸ ਸਮੇਂ ਕੋਮਲ ਮੁਖਾਰਬਿੰਦ ਤੋਂ ਮਿੱਠੇ ਬਚਨ ਬੋਲੇ ਹਨ।
ਅਸਮ ਜਾਮ ਆਰ ਬਲ ਤੇਰੀ,
ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਅੱਠ ਪਹਿਰ ਤੇਰੀ ਜਿਹੜੀ ਉਮਰ ਹੈ ਨਾ ਉਹਦੇ ਬਾਕੀ ਹੈ, ਜਿਸ ਪ੍ਰਕਾਰ ਅਜੇ ਇੰਨੀ ਉਮਰ ਤੇਰੀ ਰਹਿੰਦੀ ਹੈ।
ਓਨ ਛੂਟਾ ਚੱਕ ਦੇ ਬਡੇਰੀ,
ਉਸ ਤੋਂ ਉਪਰੰਤ ਅੱਠਾਂ ਪਹਿਰਾਂ ਤੋਂ ਬਾਅਦ ਜਿਹੜੀ ਇਹ ਤੇਰੀ ਵੱਡੀ ਦੇਹ ਹੈ ਨਾ, ਜਿਹੜਾ ਬੜਾ ਵੱਡਾ ਸਰੀਰ ਹੈ, ਛੁੱਟ ਜਾਣਾ ਕਰੇਗਾ।
ਵਾਹਿਗੁਰੂ ਸਿਮਰੋ ਤਬ ਤਾਈ,
ਇਸ ਕਰਕੇ ਭਾਈ ਉਹਨਾਂ ਤੱਕ ਵਾਹਿਗੁਰੂ ਅਕਾਲਪੁਰ ਪਰਮੇਸ਼ਰ ਵਾਹਿਗੁਰੂ ਦੇ ਸਿਮਰ ਨੂੰ ਉਚਾਰਨਾ ਕਰ।
ਤੇਰੀ ਗਤ ਕਰ ਹੈ ਹਮ ਜਾਈ,
ਅਸੀਂ ਤੇਰੀ ਜਿਹੜੀ ਗਤੀ ਹੈ ਨਾ ਤੈਨੂੰ ਕੇਵਲ ਮੁਕਤੀ ਦੇ ਕਰਕੇ ਫੇਰ ਇਥੋਂ ਜਾਣਾ ਕਰਾਂਗੇ।
ਅਸ਼ਟ ਪਹਿਰ ਤਿੰਨ ਕਿਆ ਜਬ ਜਪ,
ਗੁਰਮੁਖ ਜਦੋਂ ਅੱਠ ਪਹਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਮੰਨਦਿਆਂ ਹੋਇਆ ਇਸ ਨੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਕੀਤਾ ਹੈ।
ਛੂਟਿਓ ਬੌਰ ਦੇਨ ਜੋ ਸਰਾਪ,
ਜਿਹੜਾ ਜਨਕ ਰਾਜੇ ਨੇ ਇਸ ਨੂੰ ਸਰਾਪ ਦਿੱਤਾ ਸੀ ਤੇ ਮੱਛੀ ਦੇ ਸਰੂਪ ਦੇ ਵਿੱਚ ਸੀ, ਗੁਰਮੁਖ ਉਸ ਰੂਪ ਦੇ ਵਿੱਚੋਂ ਫਿਰ ਛੁੱਟਿਆ, ਉਹ ਵੱਡਾ ਜਿਹੜਾ ਸਰੀਰ ਸੀ ਨਾ 1000 ਕੋਹ ਦਾ, ਉਹ ਸਰੀਰ ਸਾਰੇ ਦਾ ਸਾਰਾ ਫਿਰ ਛੁੱਟ ਗਿਆ ਹੈ।
ਚੱਖ ਤਨ ਤਜ ਕੇ ਸੋ ਤੇ ਕਾਲਾ,
ਉਸ ਵੇਲੇ ਮੱਛੀ ਦੇ ਸਰੀਰ ਨੂੰ ਛੱਡ ਕਰਕੇ ਉਸ ਸਮੇਂ ਦੇ ਵਿੱਚ
ਆਇਓ ਚਤੁਰ ਭੁਜ ਰੂਪ ਵਿਸਾਲਾ,
ਉਸ ਵੇਲੇ ਚਤੁਰ ਭੁਜ ਚਾਰ ਬਾਹਾਂ ਵਾਲਾ ਜਿਹੜਾ ਸਰੂਪ ਹੈ ਨਾ ਉਸ ਦੇ ਵਿੱਚ ਸਾਹਮਣੇ ਆਇਆ, ਕਿਉਂਕਿ ਇਸ ਨੇ ਉਸ ਸਰੂਪ ਦਾ ਧਿਆਨ ਲਗਾਇਆ ਸੀਗਾ, ਇਸ ਕਰਕੇ ਇਸ ਨੂੰ ਕੀ ਪ੍ਰਾਪਤ ਹੋਇਆ, ਚਾਰ ਪ੍ਰਕਾਰ ਦੀ ਮੁਕਤੀ ਹੈ ਉਸ ਦੇ ਵਿੱਚੋਂ ਇਸ ਨੂੰ ਸਰੂਪ ਮੁਕਤੀ ਜਿਹੜੀ ਪ੍ਰਾਪਤ ਹੋਈ ਹੈ।
ਕੁੰਡਲ ਕਰਨ ਵਰਨ ਜੇ ਸਿਆਮ,
ਗੁਰਮੁਖੋ ਜਿਸ ਦਾ ਰੰਗ ਕਾਲਾ ਹੈ ਤੇ ਕੰਨਾਂ ਦੇ ਵਿੱਚ ਬੜੇ ਸੁੰਦਰ ਕੁੰਡਲ ਆਦਿਕ ਸੋਭ ਰਹੇ ਹਨ,
ਸੁੰਦਰ ਦੇਹ ਦੁਤੀਏ ਜਨ ਕੰਮ,
ਤੇ ਕੈਸਾ ਸਰੂਪ ਪ੍ਰਾਪਤ ਕੀਤਾ, ਜਿਸ ਤਰ੍ਹਾਂ ਕਾਮ ਦਾ ਸਰੂਪ ਬਹੁਤ ਹੀ ਜ਼ਿਆਦਾ ਸੁੰਦਰ ਹੈ ਨਾ, ਇਸਾ ਸਰੂਪ ਇਸ ਨੇ ਪ੍ਰਾਪਤ ਕਰ ਲਿਆ ਹੈ।
ਉਸ ਕਰਦੇ ਕੁੰਠ ਸੁਧਾਰਿਓ,
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਕਰਦਾ ਹੋਇਆ, ਗੁਰੂ ਪਾਤਸ਼ਾਹ ਜੀ ਦੀ ਉਸਤਤ ਕੀਤੀ, ਮਾਲਕ ਦੀ ਉਸਤਤ ਕੀਤੀ ਹੈ, ਵਾਹਿਗੁਰੂ ਮੰਤਰ ਦਾ ਜਾਪ ਕੀਤਾ ਤੇ ਗੁਰਮੁਖੋ ਵੈਕੁੰਠ ਦੀ ਪ੍ਰਾਪਤੀ ਕਰ ਲਈ ਹੈ।
ਜੈ ਜੈ ਸਤਿਗੁਰ ਬਚਨੇ ਉਚਾਰਿਓ,
ਤੇ ਉਸ ਵੇਲੇ ਜੈ ਜੈਕਾਰ ਕੀਤੀ ਤੇ ਸਤਿਗੁਰੂ ਮਹਾਰਾਜ ਸਾਹਿਬ ਦੇ ਬਚਨਾਂ ਨੂੰ ਉਚਾਰਦਾ ਹੋਇਆ, ਗੁਰੂ ਸਾਹਿਬ ਜੀ ਦੀ ਜੈ ਜੈਕਾਰ ਕਰਦਾ ਹੋਇਆ ਵੈਕੁੰਠ ਨੂੰ ਚਲੇ ਗਿਆ ਹੈ।
ਉਪਨ ਗਮਨੇ ਬੇਦੀ ਕੁਲ ਦੀਪਾ,
ਤੇ ਬੇਦੀਆਂ ਦੇ ਪ੍ਰਕਾਸ਼ ਰੂਪ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਫੇਰ ਗੁਰਮੁਖੋ ਇਸ ਪ੍ਰਕਾਰ ਅੱਗੇ ਚਲੇ ਹਨ।
ਪਹੁੰਚੇ ਲੰਕਾ ਕੇ ਰਸਮੀਪਾ,
ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰਮੁਖੋ ਇਸ ਮੱਛੀ ਦੀ ਮੁਕਤੀ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਫਿਰ ਗੁਰਮੁਖੋ ਲੰਕਾ ਦੇ ਵਿੱਚ ਹੁਣ ਚੱਲੇ ਨੇ, ਜਿਸ ਤਰ੍ਹਾਂ ਉੱਥੇ ਲੰਕਾ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹੁੰਚਣਾ, ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਾ ਕਰਦਿਆਂ ਹੋਇਆ ਇਸ ਮੱਛੀ ਨੂੰ ਮੁਕਤੀ ਬਖਸ਼ੀ ਹੈ, ਵੈਕੁੰਠ ਦੀ ਪ੍ਰਾਪਤੀ ਦਿੱਤੀ ਹੈ। ਇਸ ਦਾ ਸਰਾਪ ਜਿਹੜਾ ਸੀ ਨਾਸ ਕੀਤਾ, ਬਖਸ਼ਾਂ ਕੀਤੀਆਂ ਹਨ। ਹੁਣ ਜਿਸ ਤਰ੍ਹਾਂ ਅੱਗੇ ਲੰਕਾ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਸੰਗ ਆਵੇਗਾ, ਆਪਾਂ ਕੱਲ ਜੋ ਅੱਗੇ ਗੁਰਮੁਖੋ ਸਰਵਣ ਕਰਾਂਗੇ, ਇੱਥੋਂ ਤੱਕ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ। ਦਾਸ ਪਾਸੋਂ ਕਥਾ ਕਰਦਿਆਂ ਵਿਚਾਰ ਕਰਦਿਆਂ ਹੋਇਆਂ ਕੋਈ ਵੀ ਭੁੱਲ ਚੁੱਕ ਹੋਈ ਹੋਵੇ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ ਦੇ ਹੋ। ਸੱਜਣ ਆਸੀ ਚੜੀਆਂ ਜੋ ਹੈ ਸਾਹਿਬ ਚੋ ਮੇਲ, ਲੇਖਾ ਕਥਾ ਨਾ ਛੁੱਟੀ ਹੈ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।